ਹੋਵੇ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ?
SNS Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
ਯਾਰ ਬੜੀ ਭੁੱਖ ਲੱਗੀ ਹੈ, ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ? ਸਾਰਾ ਕੁਝ ਤਾਂ ਬੰਦ ਹੈ।
ਮਿਲੇਗਾ, ਤੂੰ ਚੱਲ ਤਾਂ ਸਹੀ,
ਪਰ ਕਿੱਥੇ?
ਉਹ ਬਾਬਾ ਢਾਬਾ ਤੇ, ਜਿੱਥੇ ਮਿਲਦਾ ਹੈ ਪੰਜਾਬ ਦਾ ਸਵਾਦ, ਭਾਵੇਂ ਦਿਨ ਹੋਵੇ ਜਾਂ ਰਾਤ। ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ। ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ।
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੂਰਾ ਨੂੰ 905-796-3636-905-793-3636 ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 647-702-2023-647-702-23।
लाइसेंस नंबर 10394।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਬਿਨ ਰੋਡ ਇਨ ਰੈਕਸਡੇਲ, 416-213-1165।
पिछले 18 सालों तो मॉर्गेज दिया सेवावां देंदे आ रहे अकाल मॉर्गेजेस इंक नाल काम करते दविंदर पवार।
फर्स्ट, सेकंड, थर्ड मॉर्गेज, होम इक्विटी, बिजनेस लोन, डेट कंसोलिडेशन, रीफाइनेंस, रेंट टू ओनली, कॉल करो दविंदर पवार नू 647-988-8731, 647-988-8731।
जे नहीं होना खज्जल खुआर ता कॉल करो
दविंदर पवार।
जेकर एक बार इना तुहाडी फाइल वेख के हां कह दित्ती ता अपने वादे ते हमेशा खरे उतर दे हां। लाइसेंस नंबर 10845, इंडिपेंडेंटली ओन्ड एंड ऑपरेटेड।
पापा पापा, मैं ते मम्मी ने पास्ता ते सैलेड खाना। डैड, मैं पिज़्ज़ा खाना।
जे इनिया फरमाइशा नु होवे पगाना ता फेर सिद्धा शिकागो पिज़्ज़ा ट्विस्ट ही आना।
शिकागो पिज़्ज़ा ट्विस्ट जावांगे, पिज़्ज़ा, विंग्स, सैलेड, पास्ता सब कुछ खा के आवांगे। टेक आउट अते डिलीवरी ली कॉल करो 905-458-1770, 905-458-1777। ताजे स्वाद ले खाने ले याद रखो शिकागोज पिज़्ज़ा ट्विस्ट।
HK Tire Center Tusi itho kise vi kisam diyan gaddiyan te truckan de tire khareed sakde ho nave ate purane truck ate karan de tires vak vak companyan de tire jive ki Continental Bridgestone Hankook Michelin Dunlop Yokohama ate Chinese companyan de tire oh vi bahut hi vadiya ate wajib kimatan te Mississauga location te call karo 647-295-4600 ja phir London 647-401-8230 ja phir ajj inade location te pahuncho 6191 Atlantic Drive Mississauga
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਰੱਬਾ ਸਭ ਦਾ ਭਲਾ ਕਰੀ ਪਰ ਸ਼ੁਰੂ ਮੇਰੇ ਤੋਂ ਕਰੀ
ਲੈ ਫਿਰ ਬੱਚਾ ਬਲੂ ਓਕ ਟਰਾਂਸਪੋਰਟ ਨੇ ਹਾਇਰਿੰਗ ਖੋਲ ਦਿੱਤੀ ਹੈ ਬਲੂ ਓਕ ਟਰਾਂਸਪੋਰਟ ਲਿਮਿਟਡ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਈਜ਼ੈਟ ਡਰਾਈਵਰ ਸਿੰਗਲ ਐਂਡ ਟੀਮਸ ਫਾਰ ਕੈਨੇਡਾ ਟੂ USA ਰਨਸ ਬਲੂ ਓਕ ਫੈਮਿਲੀ ਨਾਲ ਹੱਥ ਮਿਲਾਓ ਇੱਜ਼ਤ ਮਾਣ ਦੇ ਨਾਲ ਵਧੀਆ ਡਾਲਰ ਕਮਾਓ ਕੰਪੀਟੀਟਿਵ ਪੇ 3000 ਪਲੱਸ ਮਾਈਲਸ ਸਿੰਗਲ ਡਰਾਈਵਰ ਐਂਡ 5000 ਪਲੱਸ ਮਾਈਲਸ ਫਾਰ ਟੀਮ ਡਰਾਈਵਰ ਇਨ ਹਾਊਸ ਸ਼ਾਪ 24/7 ਡਿਸਪੈਚ ਪੇਡ ਬਾਈ ਵੀਕਲੀ ਨਿਊ ਇਕੁਪਮੈਂਟ ਕਾਲ ਕਰੋ 647-614-7400
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਆਪਣੇ ਕੰਮਾਂ ਕਾਰਾਂ 'ਤੇ ਡਟੇ ਹੋਵੋਗੇ ਜੀ ਇਹ ਜਿਹੜਾ ਨਗਾਰਾ ਰੇਡੀਓ ਅਸੀਂ 2 ਤੋਂ ਲੈ ਕੇ 3 ਵਜੇ ਤੱਕ ਪੇਸ਼ ਕਰਦੇ ਹਾਂ ਕਿਤੇ ਕਿਤੇ ਮੈਂ ਚਰਨਜੀਤ ਬਰਾੜ ਇਸ ਨੂੰ ਹੋਸਟ ਕਰਦਾ ਕਿਤੇ ਕਿਤੇ ਰਾਣਾ ਰਣਧੀਰ ਸਿੰਘ ਸਿੱਧੂ ਜੀ ਮੇਰੇ ਛੋਟੇ ਵੀਰ ਇਸ ਪ੍ਰੋਗਰਾਮ ਨੂੰ ਹੋਸਟ ਕਰਦੇ ਨੇ ਤੁਹਾਡਾ ਧੰਨਵਾਦ ਜੀ ਤੁਸੀਂ ਸੁਣਦੇ ਹੋ ਸਾਡਾ ਪ੍ਰੋਗਰਾਮ ਆਪਣੀ ਫੀਡਬੈਕ ਦਿੰਦੇ ਰਹਿੰਦੇ ਹੋ ਕਿਤੇ ਨਾ ਕਿਤੇ ਕਾਲ ਕਰਦੇ ਹੋ ਮਿਹਰਬਾਨੀ ਬਹੁਤ ਬਹੁਤ ਵੈਸੇ ਤਾਂ ਇਸ ਚੈਨਲ ਦੇ ਉੱਤੇ ਤੁਸੀਂ ਸਵੇਰ ਤੋਂ ਹੀ ਸੋਹਣੇ ਪ੍ਰੋਗਰਾਮ ਸੁਣਦੇ ਹੋ ਅਤੇ ਸ਼ਾਮ ਤੱਕ ਜਿੰਨੀ ਦੇਰ ਤੱਕ ਸੂਰਜ ਛਿਪ ਨਹੀਂ ਜਾਂਦਾ ਉੱਨੀ ਦੇਰ ਤੱਕ ਸੁਣਦੇ ਰਹਿੰਦੇ ਹੋ ਦੁਨੀਆ ਭਰ ਦੇ ਵਿੱਚ ਕੀ ਕੁਝ ਵਾਪਰ ਰਿਹਾ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਭਾਰਤ ਪੰਜਾਬ ਦੇ ਵਿੱਚ ਕੀ ਹੋ ਰਿਹਾ ਇਹਦੇ ਬਾਰੇ ਪੱਤਰਕਾਰ ਨੇ ਜਿਹੜੇ ਜਾਂ ਸਾਡੇ ਹੋਸਟ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਰਹਿੰਦੇ ਨੇ ਤੁਹਾਨੂੰ ਦੁਨੀਆ ਭਰ ਦੀਆਂ ਘਟਨਾਵਾਂ ਨਾਲ ਜੋੜਦੇ ਨੇ ਇੱਥੇ ਸਾਡੇ ਕੈਨੇਡਾ ਦੇ ਵਿੱਚ ਕੀ ਵਾਪਰ ਰਿਹਾ ਉਹਦੇ ਬਾਰੇ ਵੀ ਗੱਲਬਾਤ ਕਰਦੇ ਨੇ ਬਹੁਤੀ ਵਾਰੀ ਤੁਹਾਡੀ ਰੁਚੀ ਹੈ ਜਿਹੜੀ ਇੱਥੋਂ ਦੇ ਮਸਲਿਆਂ 'ਤੇ ਹੁੰਦੀ ਹੈ ਬਹੁਤੀ ਵਾਰੀ ਤੁਹਾਡੀ ਰੁਚੀ ਹੈ ਜਿਹੜੀ ਪੰਜਾਬ ਦੇ ਮਸਲਿਆਂ 'ਤੇ ਹੁੰਦੀ ਹੈ ਓਵਰਆਲ ਮੈਂ ਮਹਿਸੂਸ ਕੀਤਾ ਕਿ ਇੰਟਰਨੈਸ਼ਨਲ ਲੈਵਲ 'ਤੇ ਜਿਹੜੇ ਮਸਲੇ ਹੁੰਦੇ ਨੇ ਉਹਦੇ ਸੰਬੰਧੀ ਗੱਲਬਾਤ ਘੱਟ ਹੁੰਦੀ ਹੈ ਬਸ ਕਿਉਂਕਿ ਹੁਣ ਜੰਗ ਲੱਗੀ ਹੈ ਜੰਗ ਦੇ ਆਸਾਰ ਨੇ ਰਸ਼ੀਆ ਨੇ ਯੂਕਰੇਨ 'ਤੇ ਹਮਲਾ ਕੀਤਾ ਇਸ ਸੰਬੰਧ ਦੇ ਵਿੱਚ ਤਾਂ ਪ੍ਰੋਟੈਸਟ ਵਗੈਰਾ ਹੋ ਰਹੇ ਨੇ ਇਸ ਸੰਬੰਧ ਦੇ ਵਿੱਚ ਗੱਲਬਾਤ ਤਾਂ ਅੱਜ ਕੱਲ੍ਹ ਹੋਸਟ ਕਰਦੇ ਨੇ ਪਰ ਓਵਰਆਲ ਇੰਟਰਨੈਸ਼ਨਲ ਲੈਵਲ ਬਾਰੇ ਜਦੋਂ ਵੀ ਕੋਈ ਗੱਲ ਹੁੰਦੀ ਹੈ ਤਾਂ ਆਪਾਂ ਆਪਣੇ ਆਪ ਨੂੰ ਪਾਸੇ 'ਚ ਰੱਖ ਲੈਂਦੇ ਹਾਂ ਆਪਾਂ ਕਹਿੰਦੇ ਨਾ ਜੀ ਇਹ ਕੈਨੇਡਾ ਦਾ ਮਸਲਾ ਜਾਂ ਚਲੋ ਪੰਜਾਬ 'ਚੋਂ ਅਸੀਂ ਆਏ ਹਾਂ ਅੱਧੀ ਜ਼ਿੰਦਗੀ ਉੱਥੇ ਗੁਜ਼ਾਰੀ ਆ ਇੰਡੀਆ ਦੇ ਵਿੱਚ ਉੱਥੋਂ ਦਾ ਮਸਲਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕੀ ਕੁਝ ਹੋ ਰਿਹਾ ਉਹਦੇ ਬਾਰੇ ਸਾਡੀ ਰੁਚੀ ਨਹੀਂ ਹੁੰਦੀ ਬਹੁਤੀ ਕੋਈ ਮੈਂ ਕਈ ਵਾਰੀ ਇਹ ਵੀ ਫੀਲ ਕਰਦਾ ਕਿ ਜਦੋਂ ਇਤਿਹਾਸ ਬਾਰੇ ਜਾਂ ਕਿਸੇ ਹੋਰ ਮਸਲੇ ਬਾਰੇ ਜਿਹੜਾ ਜਿਹਦਾ ਸਿੱਧਾ ਵਾਹ ਵਾਸਤਾ ਨਹੀਂ ਹੁੰਦਾ ਸਾਡੀ ਜ਼ਿੰਦਗੀ ਦੇ ਨਾਲ ਪਰ ਟੇਢੇ ਤਰੀਕੇ ਦੇ ਨਾਲ ਸਾਡੀਆਂ ਜ਼ਿੰਦਗੀਆਂ ਨੂੰ ਮਸਲਾ ਪ੍ਰਭਾਵਿਤ ਕਰਦਾ ਉਹਦੇ ਬਾਰੇ ਰੁਚੀ ਘੱਟ ਹੁੰਦੀ ਆ ਇਹ ਕਿਊਰੀਓਸਿਟੀ ਆ ਜਿਹੜੀ ਜੀ ਕੋਈ ਘੱਟ ਕਿਊਰੀਅਸ ਹੁੰਦਾ ਕੋਈ ਵੱਧ ਕਿਊਰੀਅਸ ਹੁੰਦਾ ਪਰ ਇਹੋ ਜਿਹੇ ਮਸਲਿਆਂ ਬਾਰੇ ਜਿਹੜੇ ਸਿੱਧਾ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਨਹੀਂ ਕਰਦੇ ਅਸੀਂ ਉਹਨਾਂ ਬਾਰੇ ਜਾਣਨ ਦੀ ਘੱਟ ਇੱਛਾ ਰੱਖਦੇ ਹਾਂ ਵੈਸੇ ਤਾਂ ਬੰਦੇ ਦੀ ਅਲੱਗ ਅਲੱਗ ਨੇਚਰ ਹੁੰਦੀ ਹੈ ਜੀ ਅਲੱਗ ਅਲੱਗ ਵਿਸ਼ੇ ਪੜ੍ਹਨੇ ਅਲੱਗ ਅਲੱਗ ਵਿਸ਼ਿਆਂ ਦੇ ਵਿੱਚ ਰੁਚੀ ਰੱਖਣੀ ਟੀਚਰ ਇਸ ਨੂੰ ਜਦੋਂ ਬੱਚੇ ਛੋਟੇ ਹੁੰਦੇ ਮਹਿਸੂਸ ਕਰਦੇ ਆ ਕੋਈ ਬੱਚਾ ਜਿਹੜਾ ਉਹ ਇਤਿਹਾਸ ਬਾਰੇ ਨਹੀਂ ਜਾਣਨਾ ਚਾਹੁੰਦਾ ਹੁੰਦਾ ਕੋਈ ਬੰਦਾ ਵਿਗਿਆਨ ਬਾਰੇ ਨਹੀਂ ਜਾਣਨਾ ਚਾਹੁੰਦਾ, ਕੋਈ ਮੈਥਮੈਟਿਕਸ ਦੇ ਸਵਾਲ ਨਹੀਂ ਕੱਢਣਾ ਚਾਹੁੰਦਾ, ਕੋਈ ਲਿਟਰੇਚਰ ਆ, ਕੋਈ ਸਾਹਿਤ ਹੈਗਾ, ਜਦੋਂ ਉਹਦੇ ਬਾਰੇ ਪੜ੍ਹਾਈ ਲਿਖਾਈ ਹੁੰਦੀ ਹੈ, ਕੋਈ ਉਹਦੇ 'ਚ ਨਹੀਂ ਰੁਚੀ ਰੱਖਦਾ, ਕੋਈ ਖੇਡਾਂ 'ਚ ਬਹੁਤ ਜ਼ਿਆਦਾ ਰੁਚੀ ਰੱਖਦਾ ਹੁੰਦਾ। ਇਹ ਆਪੋ ਆਪਣੇ ਲਗਾਅ ਦੀ ਗੱਲ ਹੁੰਦੀ ਹੈ, ਆਪੋ ਆਪਣੇ ਇੰਟਰਸਟ ਦੀ ਗੱਲ ਹੁੰਦੀ ਹੈ। ਰੇਡੀਓ ਦੇ ਉੱਤੇ ਤਾਂ ਸਾਰਾ ਕੁਝ ਹੀ ਹੁੰਦਾ ਜੀ, ਕਦੇ ਕਿਸੇ ਇਸ਼ੂ 'ਤੇ ਗੱਲਬਾਤ ਹੁੰਦੀ ਹੈ, ਕਦੇ ਕਿਸੇ ਇਸ਼ੂ 'ਤੇ ਹੁੰਦੀ ਹੈ। ਹੁਣ ਕਿਉਂਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਮੁੱਦਾ ਉੱਭਰਿਆ ਹੋਇਆ ਲੜਾਈ ਝਗੜੇ ਵਾਲਾ, ਅਤੇ ਇਸ ਕਰਕੇ ਲੋਕਾਂ ਦੀ ਥੋੜ੍ਹੀ ਜਿਹੀ ਰੁਚੀ ਹੈ ਜਿਹੜੀ ਉਹ ਬਣਾ ਦਿੱਤੀ ਗਈ ਹੈ। ਜਾਂ ਲੋਕਾਂ ਨੂੰ ਲੱਗਦਾ ਕਿਉਂਕਿ ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ ਦੁਨੀਆ ਇੱਕ ਗਲੋਬਲ ਪਿੰਡ ਬਣ ਗਈ ਹੈ ਨਹੀਂ, ਐਕਚੁਅਲੀ ਗਲੋਬਲ ਪਿੰਡ ਬਣਾ ਦਿੱਤਾ ਗਿਆ। ਕਿਉਂ ਬਣਾਇਆ, ਇਹ ਵੀ ਇੱਕ ਇੰਟਰਨੈਸ਼ਨਲ ਮੁੱਦਾ, ਇਹਦੇ ਬਾਰੇ ਕਿਸ ਦਿਨ ਗੱਲ ਕਰਾਂਗੇ, ਜਾਂ ਅੱਜ ਮੌਕਾ ਹੋਇਆ ਤਾਂ ਅੱਜ ਵੀ ਗੱਲ ਕਰ ਲਾਂਗੇ। ਇਸ ਕਰਕੇ ਲੋਕ ਵੱਧ ਸੁਣਦੇ ਨੇ ਵੀ ਚਲੋ ਦੇਖੋ ਜੀ ਯੂਕਰੇਨ 'ਚ ਕੀ ਹੋ ਰਿਹਾ, ਰਸ਼ੀਆ 'ਚ ਕੀ ਹੋ ਰਿਹਾ, ਕਿਹੜੀਆਂ ਕਿਹੜੀਆਂ ਤਾਕਤਾਂ ਯੂਕਰੇਨ ਦੀ ਸਪੋਰਟ ਕਰ ਰਹੀਆਂ ਨੇ, ਚੀਨ ਦਾ ਕੀ ਸਟੈਂਡ ਆ, ਅਮੈਰੀਕਾ ਦਾ ਕੀ ਸਟੈਂਡ ਆ, ਕੈਨੇਡਾ ਦਾ ਕੀ ਸਟੈਂਡ ਆ, ਕੌਣ ਉੱਥੇ ਜਹਾਜ਼ ਭੇਜ ਰਿਹਾ, ਇੰਡੀਅਨ ਬੱਚੇ ਉੱਥੇ ਡਾਕਟਰੀ ਦੀ ਵਿੱਦਿਆ ਹਾਸਲ ਕਰਨ ਜਾਂਦੇ ਨੇ, ਇਹਦੇ ਬਾਰੇ ਤੁਸੀਂ ਪੜ੍ਹਦੇ ਹੋ, ਚੰਗੀ ਗੱਲ ਆ, ਜਾਣਕਾਰੀ ਹਾਸਲ ਕਰਦੇ ਹੋ। ਪਰ ਇਹ ਜਾਣਕਾਰੀ ਹਾਸਲ ਕਰਨ ਦੇ ਨਾਲ ਬਹੁਤ ਲੋਕ ਸੋਚਦੇ ਨੇ ਕਿ ਉਹਨਾਂ ਦੀ ਆਪਣੀ ਜ਼ਿੰਦਗੀ 'ਚ ਕੋਈ ਫਰਕ ਨਹੀਂ ਪੈਂਦਾ। ਹਾਂ, ਫਰਕ ਇੰਨਾ ਕੁ ਪੈਂਦਾ ਵੀ ਜੇ ਸੰਸਾਰ ਜੰਗ ਲੱਗਣ ਵੱਲ ਗੱਲ ਵੱਧ ਗਈ, ਜਾਂ ਜਿਹੜੀਆਂ ਸੈਂਕਸ਼ਨਸ ਲੱਗ ਰਹੀਆਂ ਨੇ ਉਹਦੇ ਨਾਲ ਰਸ਼ੀਅਨ ਅਤੇ ਲੋਕਾਂ ਦੀ ਜ਼ਿੰਦਗੀ 'ਤੇ ਫਰਕ ਪਊਗਾ, ਸਾਡੇ ਬਹੁਤਾ ਫਰਕ ਨਹੀਂ ਪੈਂਦਾ। ਇਨਡਾਇਰੈਕਟਲੀ ਮਹਿੰਗਾਈ ਵਗੈਰਾ ਵੱਧ ਸਕਦੀ ਹੈ, ਗੈਸ ਵਗੈਰਾ ਜਿਹੜੀ ਹੈਗੀ ਹੈ ਨੈਚੁਰਲ ਗੈਸ ਹੋ ਸਕਦਾ, ਪਰ ਸਾਡੀ ਕੈਨੇਡਾ ਦੀ ਡਿਪੈਂਡੈਂਸ ਉਹਦੇ 'ਤੇ ਹੈ ਨਹੀਂ, ਇਸ ਕਰਕੇ ਆਪਾਂ ਨੂੰ ਲੱਗਦਾ ਬਹੁਤਾ ਫਰਕ ਨਹੀਂ ਪੈਂਦਾ। ਪਰ ਫਿਰ ਵੀ ਇੰਟਰਨੈਸ਼ਨਲ ਮੁੱਦਿਆਂ 'ਤੇ ਡਿਸਕਸ਼ਨ ਕਰਦੇ ਰਹਿਣਾ ਚਾਹੀਦਾ ਜੀ। ਐਕਚੁਅਲੀ ਤਾਂ ਸਾਡੀਆਂ ਜਿਹੜੀਆਂ ਨੀਤੀਆਂ ਨੇ, ਗਵਰਨਮੈਂਟ ਜਿਹੜੀਆਂ ਨੀਤੀਆਂ ਬਣਾਉਂਦੀ ਹੈ, ਗਵਰਨਮੈਂਟ ਜਿਹੜਾ ਚੌਕਟਾ ਬਣਾਉਂਦੀ ਹੈ, ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀਆਂ ਤਾਕਤਾਂ ਓਪਰੇਟ ਕਰਦੀਆਂ ਉਹਨਾਂ ਦੀ ਇੱਛਾ ਅਨੁਸਾਰ ਹੀ ਬਣਦਾ ਜੀ। ਸਾਰੇ ਦੇਸ਼ਾਂ ਦੇ ਵਿੱਚ ਉਹਨਾਂ ਦੀ ਇੱਛਾ ਤੋਂ ਬਿਨਾਂ ਕੁਝ ਨਹੀਂ ਚੱਲਦਾ। ਅਸੀਂ ਦੇਖਿਆ, ਜਦੋਂ ਆਪਾਂ ਪਿਛਲੇ 100 ਸਾਲ ਦੇ ਇਤਿਹਾਸ 'ਤੇ ਹੀ ਝਾਤੀ ਮਾਰ ਕੇ ਵੇਖ ਲਈਏ ਕਿ ਦੂਸਰੀ ਸੰਸਾਰ ਜੰਗ ਤੋਂ ਬਾਅਦ, ਦੂਸਰੀ ਸੰਸਾਰ ਜੰਗ ਲੱਗਣ ਦੇ ਜਾਂ ਪਹਿਲੀ ਸੰਸਾਰ ਜੰਗ ਲੱਗਣ ਦੇ ਵੀ ਕਾਫੀ ਸਾਰੇ ਕਾਰਨ ਸੀ। ਬਹੁਤਿਆਂ ਨੇ ਤਾਂ ਹੁਣ ਚੈਨਲ ਬਦਲ ਲੈਣਾ, ਕਹਿਣਾ ਜੀ ਛੱਡੋ ਬੋਰਿੰਗ ਮਸਲਾ, ਕਾਹਨੂੰ ਇਤਿਹਾਸ 'ਚ ਜਾਣਾ ਆਪਾਂ, ਪਰ ਇਤਿਹਾਸ ਜਾਣਾ ਪੈਂਦਾ ਜੀ, ਸਾਡਾ ਤਾਂ ਕੰਮ ਆ। ਜੇ ਅਸੀਂ ਇਤਿਹਾਸ ਦੇ ਵਿੱਚ ਨਾ ਜਾਈਏ, ਇਤਿਹਾਸਿਕ ਪਰਿਪੇਖ ਤੋਂ ਕਿਸੇ ਗੱਲ ਨੂੰ ਨਾ ਪਰਖੀ ਤਾਂ ਗੱਲ ਫਿਰ ਉਹ ਸਮਝ ਨਹੀਂ ਲੱਗਦੀ, ਫਿਰ ਪੇਤਲੀ ਸਮਝ ਲੱਗਦੀ ਹੈ। ਮੈਨੂੰ ਲੱਗਦਾ ਕਿਤੇ ਕਿਤੇ ਅਸੀਂ ਪੇਤਲੇ ਸਟੈਂਡ, ਮਤਲਬ ਹੋਰ ਤਰ੍ਹਾਂ ਦੇ ਸਟੈਂਡ ਲੈਂਦੇ ਹਾਂ। ਸੁਪਰਫਿਸ਼ੀਅਲ ਨੌਲੇਜ ਅਖਤਿਆਰ ਕਰਕੇ ਨਾ ਆਪਾਂ, ਸਤਹੀ ਨੌਲੇਜ ਜਿਹਨੂੰ ਕਹਿੰਦੇ ਹਾਂ, ਉਨੀ ਕੁ ਨੌਲੇਜ ਅਖਤਿਆਰ ਕਰਕੇ ਆਪਾਂ ਸਟੈਂਡ ਲੈ ਲੈਂਦੇ ਕਿਸੇ ਮਸਲੇ ਬਾਰੇ, ਉਹ ਨਹੀਂ ਲੈਣਾ ਚਾਹੀਦਾ। ਮੁੱਦੇ ਦੀ, ਮਸਲੇ ਦੀ ਡੂੰਘਿਆਈ 'ਚ ਜਾ ਕੇ ਫਿਰ ਕਿਸੇ ਮਸਲੇ ਬਾਰੇ ਸਟੈਂਡ ਲਿਆ ਜਾਵੇ, ਗੱਲਬਾਤ ਕੀਤੀ ਜਾਵੇ, ਫਿਰ ਉਹ ਗੱਲਬਾਤ ਬੈਲੈਂਸਡ ਹੁੰਦੀ ਹੈ। ਦੂਸਰੀ ਸੰਸਾਰ ਜੰਗ ਦੇ ਕਈ ਕਾਰਨ ਹੋ ਸਕਦੇ ਆ, ਪਰ ਆਪਾਂ ਦੂਸਰੀ ਸੰਸਾਰ ਜੰਗ ਤੋਂ ਬਾਅਦ ਦੀ ਗੱਲ ਕਰਾਂਗੇ। ਪਹਿਲਾਂ ਲੀਗ ਆਫ ਨੇਸ਼ਨਸ ਹੁੰਦੀ ਸੀ ਵੀ ਜੰਗਾਂ ਇੰਟਰਨੈਸ਼ਨਲ ਪੱਧਰ 'ਤੇ ਸੰਸਾਰ ਜੰਗ ਨਾ ਲੱਗੇ, ਉਹਦੀ ਅਸਫਲਤਾ ਕਹਿ ਲਓ, ਦੂਸਰੀ ਸੰਸਾਰ ਜੰਗ ਲੱਗ ਗਈ ਅਤੇ ਉਸ ਤੋਂ ਬਾਅਦ ਫਿਰ ਯੂਨਾਈਟਿਡ ਨੇਸ਼ਨਸ ਔਰਗੇਨਾਈਜੇਸ਼ਨ ਆ ਜਿਹੜੀ ਇਹ ਹੋਣ ਦੇ ਵਿੱਚ ਆਈ ਵੀ ਭਾਈ ਹੁਣ ਦੂਸਰੀ ਸੰਸਾਰ ਜੰਗ 'ਚ ਨੁਕਸਾਨ ਬਹੁਤ ਹੋ ਗਿਆ, ਅਤੇ ਗਾਂਹ ਨੂੰ ਜੇ ਇਹ ਜਿਹੀ ਕੋਈ ਜੰਗ ਲੱਗਦੀ ਆ ਤਾਂ ਇਨਸਾਨ ਦਾ ਅਤੇ ਮਨੁੱਖੀ ਸੱਭਿਅਤਾ ਦਾ ਖਾਤਮਾ ਹੋਜੂ, ਸਾਡੀ ਧਰਤੀ ਖਤਮ ਹੋਜੂਗੀ। ਧਰਤੀ ਤਾਂ ਸ਼ਾਇਦ ਨਾ ਖਤਮ ਹੋਵੇ, ਮਿੱਟੀ ਦਾ ਟੁਕੜਾ ਰਹੇ, ਪਰ ਇੱਥੇ 'ਤੇ ਜਨ ਜੀਵਨ ਆ ਜਿਹੜਾ ਉਹ ਖਤਮ ਹੋ ਸਕਦਾ ਜਾਂ ਤਬਾਹ ਹੋ ਸਕਦਾ, ਕਾਫੀ ਕੁਛ, ਵੱਡਾ ਹਿੱਸਾ ਤਬਾਹ ਹੋ ਸਕਦਾ। ਇਸ ਕਰਕੇ ਉਹਨਾਂ ਨੇ UNO ਬਣਾਈ। UNO ਦੇ ਵਿੱਚ ਫਿਰ 5 ਜਿਹੜੇ ਪੱਕੇ ਮੈਂਬਰ ਆ ਜਿਹੜੇ ਉਹ ਰੱਖੇ, ਜਿਹੜੀਆਂ ਤਾਕਤਾਂ ਸੀ ਵੱਡੀਆਂ, ਨੈਸ਼ਨਲ ਜਿਹੜੇ ਇਹ UNO ਦੇ ਵਿੱਚ ਜਿਹੜੇ 5 ਪੱਕੇ ਮੈਂਬਰ ਆ, ਜਿਹਦੇ ਵਿੱਚ ਅਮੈਰੀਕਾ, ਇੰਗਲੈਂਡ, ਫਰਾਂਸ, ਰਸ਼ੀਆ ਅਤੇ ਚਾਈਨਾ, 11 ਅਸਥਾਈ ਮੈਂਬਰ ਸੀ ਇਹਦੇ। ਸਾਰਿਆਂ ਦੀ ਰਾਏ ਲਈ ਜਾਂਦੀ ਸੀ, ਇੱਕ ਉਹਦੇ ਵਿੱਚ ਇੱਕ ਫਿਰ ਵੀਟੋ ਪਾਵਰ ਕਰਤੀ ਵੀ ਫੈਸਲੇ ਸਰਵ ਸੰਮਤੀ ਨਾਲ ਹੀ ਹੋਣਗੇ, ਪਰ ਜੇ ਕੋਈ 4 ਇੱਕ ਪਾਸੇ ਹੋ ਗਏ ਅਤੇ ਇੱਕ ਪਾਸੇ ਹੋ ਗਿਆ, ਉਹਨੂੰ ਲੱਗਦਾ ਹੋਇਆ ਕਿਸੇ ਦੇ ਖਿਲਾਫ, ਉਹ ਵੀਟੋ ਪਾਵਰ ਕਰ ਸਕਦਾ, ਵੀਟੋ ਪਾਵਰ ਆਪਣੀ ਯੂਜ਼ ਕਰਕੇ ਉਹ ਮਤਲਬ ਉਹ ਅੜਿੱਕਾ ਲਾ ਸਕਦਾ ਸੀਗਾ। ਚਲੋ ਉਹ UNO ਦੇਖਿਆ ਜੀ, ਬਈ UNO ਨੇ ਜਿਹੜਾ ਆਪਣਾ ਬਣਦਾ ਰੋਲ ਸੀ ਉਹ ਕਈ ਸਾਲ ਨਿਭਾਇਆ, ਪਰ ਉਸ ਤੋਂ ਬਾਅਦ UNO ਵੀ, ਕਿਉਂਕਿ ਦੋ ਪੋਲ ਸੀ, ਤਾਕਤ ਦੇ ਦੋ ਧਰੁਵ ਸੀਗੇ, ਇੱਕ ਰਸ਼ੀਅਨ ਬਲੌਕ ਸੀਗਾ ਅਤੇ ਇੱਕ ਅਮੈਰੀਕਨ ਬਲੌਕ ਸੀਗਾ। ਯੂਰਪ ਦਾ ਜਿਹੜਾ ਕਾਫੀ ਵੱਡਾ ਹਿੱਸਾ ਸੀ ਜਿਹੜਾ ਉਹ ਅਮੈਰੀਕਨ ਬਲੌਕ ਵੱਲ ਸੀਗਾ, ਅਤੇ ਉਹ ਤਾਕਤਾਂ ਦੇ ਦੋ ਧਰੁਵ ਹੋਣ ਕਰਕੇ ਜਦੋਂ ਇੱਕ ਧਰੋਵ ਇੱਕ ਖੇਮੇ ਦੇ ਵਿੱਚੋਂ ਸੋਵੀਅਤ ਖੇਮਿਆਂ ਦੇ ਵਿੱਚ ਜਦੋਂ ਕੋਈ ਗੱਲ ਹੁੰਦੀ ਸੀ ਤਾਂ ਸੋਵੀਅਤ ਯੂਨੀਅਨ ਉਹਨਾਂ ਦੇ ਹੱਕ 'ਚ ਸਟੈਂਡ ਲੈ ਲੈਂਦਾ ਸੀ, ਜਦੋਂ ਕੋਈ ਯੂਰਪ ਜਾਂ ਅਮੈਰੀਕਾ ਦੇ ਵਿੱਚ ਕੋਈ ਗੱਲ ਹੁੰਦੀ ਸੀ ਜਿਹੜੀ ਕਿਸੇ ਨੂੰ ਮਨਜ਼ੂਰ ਨਹੀਂ ਸੀ ਹੁੰਦੀ ਤਾਂ ਇਹ ਦੂਸਰੇ ਦੇਸ਼ ਵੀਟੋ ਪਾਵਰ ਕਰਕੇ ਅਤੇ ਯੂਜ਼ ਕਰਕੇ ਅਤੇ ਉਹ ਸਟੈਂਡ ਲੈ ਲੈਂਦੇ ਸੀ ਆਪਦਾ, ਬੈਲੈਂਸ ਬਰਕਰਾਰ ਰਿਹਾ। ਕੋਲਡ ਜੰਗ, ਕੋਲਡ ਵਾਰ ਜਿਹਨੂੰ ਕਹਿੰਦੇ ਹਾਂ, ਹਥਿਆਰਾਂ ਦੀ ਦੌੜ ਚੱਲਦੀ ਰਹੀ, ਬਜਾਏ ਇਸ ਦੇ ਕਿ ਇਹ ਪੈਸਾ ਸੀ ਜਿਹੜਾ ਮਿਲਟਰੀ ਬਜਟ 'ਤੇ ਲੱਗਦਾ ਬਹੁਤ ਸਾਰੇ ਦੇਸ਼ਾਂ ਦਾ, ਇਹ ਫੌਜੀ ਬਜਟ 'ਤੇ ਲੱਗਣ ਲੱਗ ਗਿਆ। ਤਰੱਕੀ ਸੀ ਜਿਹੜੀ ਮਨੁੱਖ ਦੇ ਵਿਕਾਸ ਲਈ ਅਤੇ ਮਨੁੱਖ ਦੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਲਈ ਜਿਹੜੀ ਤਰੱਕੀ ਹੋਣੀ ਸੀ ਉਹ ਹਥਿਆਰਾਂ 'ਤੇ ਤਰੱਕੀ ਹੁੰਦੀ ਗਈ। ਹਥਿਆਰਾਂ ਦੇ ਖੇਤਰ 'ਤੇ ਵੀ ਤਰੱਕੀਆਂ ਕਰਦੇ ਰਹੇ, ਵੀ ਦੂਜੇ ਨੂੰ ਮਾਰਨਾ ਕਿਵੇਂ ਆ। ਦੇਖੋ ਆਪਾਂ ਬਹੁਤ ਵਾਰੀ ਇੱਥੇ ਗੱਲਾਂ ਕਰਦੇ ਹਾਂ ਵੀ ਬੰਦਾ ਕਿੰਨਾ ਸਿਆਣਾ ਹੋ ਗਿਆ, ਸਵਾ ਸਿਆਣਾ ਹੋ ਗਿਆ ਬੰਦਾ। ਸਾਰੀ ਦੀ ਸਾਰੀ ਤਾਕਤ ਦੇਸ਼ਾਂ ਨੇ ਇਸ ਗੱਲ 'ਤੇ ਹੀ ਲਾਤੀ ਵੀ ਆਪਾਂ ਮਾਰਨਾ ਕਿਵੇਂ ਆ ਦੂਜਿਆਂ ਨੂੰ, ਇਹ ਤਰੱਕੀ ਦੀ ਨਿਸ਼ਾਨੀ। ਅਤੇ ਵਿਗਿਆਨ ਸਾਰੇ ਦਾ ਸਾਰਾ ਉਹਨਾਂ ਨੇ ਇਸ ਲਈ ਵਰਤਣਾ, ਯੂਟੀਲਾਈਜ਼ ਕਰਨਾ ਸ਼ੁਰੂ ਕਰਤਾ ਵੀ ਖਤਰਨਾਕ ਹਥਿਆਰ ਕਿਵੇਂ ਬਣਾਉਣੇ ਆ। ਦੋਨੇ ਗਰੁੱਪਾਂ ਦੇ ਵਿੱਚ ਦੌੜ ਲੱਗ ਗਈ ਇੱਕ ਦੂਜੇ ਦੀਆਂ। ਤੁਸੀਂ ਫਿਲਮਾਂ 'ਚ ਦੇਖਦੇ ਹਾਂ ਜਿਹੜੀਆਂ ਏਜੰਸੀ ਸੀ, KGB ਰਸ਼ੀਆ ਦੀ ਏਜੰਸੀ ਸੀ, CIA ਅਮੈਰੀਕਾ ਦੀ ਏਜੰਸੀ ਸੀ, ਵਿੱਚ ਹੋਰ ਦੂਜੇ ਦੇਸ਼ਾਂ ਦੀਆਂ ਏਜੰਸੀਜ਼, ਇਹਨਾਂ ਨੇ ਕਿਵੇਂ ਕੰਮ ਕਰਨਾ ਸ਼ੁਰੂ ਕੀਤਾ ਦੂਜੇ ਦੇਸ਼ਾਂ ਦਾ ਵੀ ਦਖਲਅੰਦਾਜ਼ੀ। ਅਲੱਗ ਅਲੱਗ ਦੇਸ਼ਾਂ ਦੇ ਵਿੱਚ ਗਵਰਨਮੈਂਟਸ ਜਿਹੜੀਆਂ ਉਹਨਾਂ ਨੂੰ ਆਪਣੇ ਪੱਖੀ ਬਣਾਉਣ ਦੇ ਲਈ ਕੀ ਕੁਝ ਕੀਤਾ। ਅੱਛਾ ਹੋਇਆ ਇਹ ਬਈ ਰਸ਼ੀਆ ਦੇ ਵਿੱਚ ਤਾਂ ਜਿਹੜਾ ਜਿਹਨੂੰ ਸਮਾਜਵਾਦੀ ਸਮਾਜ ਕਿਹਾ ਗਿਆ ਸੀ, ਕਮਿਊਨਿਸਟ ਸਮਾਜ ਕਿਹਾ ਗਿਆ ਸੀ, ਉਹ ਤਾਂ ਅੰਦਰੋਂ ਅੰਦਰੀ ਡਿੱਗ ਪਿਆ, ਢਹਿ ਢੇਰੀ ਹੋ ਗਿਆ। ਉੱਥੇ ਵੀ ਕੈਪੀਟਲਿਜ਼ਮ ਦੀ ਮੁੜ ਬਹਾਲੀ ਹੋ ਗਈ। ਇਸ ਗੱਲ ਨੂੰ ਲੋਕ ਬਹੁਤੇ ਸਮਝਦੇ ਨਹੀਂ, ਲੋਕ ਅਜੇ ਇਹੀ ਕਹਿੰਦੇ ਆ ਕਿ ਕਮਿਊਨਿਸਟ ਰਸ਼ੀਆ ਅਤੇ ਕਮਿਊਨਿਸਟ ਚੀਨ, ਹਾਲਾਂਕਿ ਕਹਿ ਸਕਦੇ ਹਾਂ ਦੇ ਆਰ ਨੋ ਮੋਰ ਕਮਿਊਨਿਸਟ, ਸੋ ਕੋਈ ਸੋਸ਼ਲਿਸਟ ਨਹੀਂ ਹੈਗੇ। ਸੋਸ਼ਲਿਜ਼ਮ ਦੀ ਮਾੜੀ ਮੋਟੀ ਰਹਿੰਦ ਖੁੰਹਦ ਭਾਵੇਂ ਹੋਗੀ, ਪਰ ਉਹ ਕੈਪੀਟਲਿਸਟ ਕੰਟਰੀਜ਼ ਨੇ। 99% ਲੋਕ ਨੇ ਜਿਹੜੇ ਇਸ ਗੱਲ ਨੂੰ ਮੰਨਣ ਤੋਂ ਇਨਕਾਰੀ ਨੇ ਕਿ ਉੱਥੇ ਵੀ ਕੈਪੀਟਲਿਜ਼ਮ ਆ, ਉੱਥੇ ਵੀ ਕੈਪੀਟਲਿਜ਼ਮ ਆ। ਅਤੇ ਲੜਾਈ ਹੈ ਜਿਹੜੀ ਇਹ ਹਥਿਆਰਾਂ ਦੀ ਦੌੜ, ਦੂਜੇ ਦੇਸ਼ਾਂ ਨੂੰ ਲੁੱਟਣਾ, ਦੂਜੇ ਦੇਸ਼ਾਂ ਨੂੰ ਧਮਕਾਉਣਾ, ਦੂਜੇ ਦੇਸ਼ਾਂ ਦੇ ਨੈਚੁਰਲ ਰਿਸੋਰਸ ਦੀ ਲੁੱਟ ਕਰਨੀ, ਇਹ ਕੈਪੀਟਲਿਜ਼ਮ ਜਾਂ ਇੰਪੀਰੀਅਲਿਜ਼ਮ ਕਹਿ ਲਓ, ਜਦੋਂ ਕੈਪੀਟਲਿਜ਼ਮ ਆ ਉਹ ਬਹੁਤ ਅੱਗੇ ਵੱਧਦਾ ਤਾਂ ਦੂਸਰੇ ਦੇਸ਼ਾਂ ਦੇ ਵਿੱਚ ਪੈਰ ਪਸਾਰਦਾ, ਉਸਨੂੰ ਇੰਪੀਰੀਅਲਿਜ਼ਮ ਜਾਂ ਸਾਮਰਾਜਵਾਦ ਕਿਹਾ ਜਾਂਦਾ। ਅਤੇ ਦੋਨੇ ਇਹ ਜਿਹੜੇ ਹੈਗੇ ਆ, ਦੋਨੇ ਜਾਂ ਕਿ ਜੀ 5-6 ਮੁਲਕ ਨੇ ਜਿਹੜੇ ਇਹ ਸਾਮਰਾਜੀ ਮੁਲਕ ਨੇ, ਇਹ ਦੂਜੇ ਦੇਸ਼ਾਂ ਦੇ ਵਿੱਚ ਪੈਰ ਪਸਾਰਦੇ ਨੇ, ਦੂਜੇ ਦੇਸ਼ਾਂ ਦੇ ਨੈਚੁਰਲ ਰਿਸੋਰਸਿਸ ਨੂੰ ਐਕਸਪਲੋਇਟ ਕਰਦੇ ਨੇ, ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਜਾ ਕੇ ਬਰਾਈਬ ਕਰਕੇ ਆਪਣੇ ਹਿੱਤਾਂ ਦੇ ਵਿੱਚ ਫੈਸਲੇ ਕਰਾਉਂਦੇ ਨੇ, ਇਹ ਕੁਝ ਜਾਰੀ ਰਿਹਾ ਜੀ। ਸੋਵੀਅਤ ਯੂਨੀਅਨ ਦੇ ਡਿੱਗਣ ਦੇ ਨਾਲ ਤਾਕਤ ਦਾ ਸੰਤੋਲ ਇੱਕ ਅਮੈਰੀਕਾ ਦੇ ਹੱਥ ਦੇ ਵਿੱਚ ਆ ਗਿਆ। ਅਮੈਰੀਕਾ ਨੇ ਮਨਮਾਈਆਂ ਕਰਨੀਆਂ ਸ਼ੁਰੂ ਕਰਤੀਆਂ, ਕਦੇ ਲਿਬੀਆ ਨੂੰ ਡਰਾ ਲਿਆ, ਕਦੇ ਇਰਾਕ ਦੇ ਵਿੱਚ ਜਾ ਕੇ ਬੰਬਾਰੀ ਕਰਤੀ। ਮਤਲਬ ਇਹਦੇ ਮੀਡੀਆ ਨੇ ਸ਼ੁਰੂ ਤੋਂ ਇਹੀ ਪ੍ਰਚਾਰ ਕਰਨਾ ਸ਼ੁਰੂ ਕੀਤਾ ਵੀ ਉੱਥੇ ਵੈਪਨਸ ਆਫ ਮਾਸ ਡਿਸਟਰਕਸ਼ਨ ਆ ਇਰਾਕ ਦੇ ਵਿੱਚ, ਅਤੇ ਮੀਡੀਆ ਦੇ ਰਾਹੀਂ ਲੋਕਾਂ ਦੇ ਦਿਮਾਗਾਂ ਨੂੰ ਕੰਟਰੋਲ ਕਰਨਾ ਸ਼ੁਰੂ ਕੀਤਾ। ਵੀਅਤਨਾਮ ਦੇ ਵਿੱਚ ਪਹਿਲਾਂ ਜੰਗ ਉੱਥੇ ਹਮਲਾ ਕੀਤਾ। ਪਿਛਲੀ ਅੱਧੀ ਸਦੀ ਆਪਾਂ ਦੇਖਦੇ ਹਾਂ ਵੀ ਅਮੈਰੀਕਨ ਇੰਪੀਰੀਅਲਿਜ਼ਮ ਜਿਹੜਾ ਹੈਗਾ ਉਹ ਦੂਜੇ ਦੇਸ਼ਾਂ 'ਚ ਦਖਲਅੰਦਾਜ਼ੀ ਕਰਦਾ ਰਿਹਾ। 70 ਦੇਸ਼ਾਂ ਦੇ ਵਿੱਚ ਅਮੈਰੀਕਾ ਦੀ ਫੌਜ ਬੈਠੀ ਆ। ਅੱਛਾ, ਇਸ ਤੋਂ ਜੇ ਹੋਰ ਆਪਾਂ 100 ਸਾਲ ਪਿੱਛੇ ਚਲੇ ਜਾਈਏ, 125 ਸਾਲ ਪਿੱਛੇ ਚਲੇ ਜਾਈਏ, ਇਹੀਓ ਕੁਝ ਯੂਰਪ ਦੇ ਵਿੱਚ ਹੁੰਦਾ ਸੀ। ਯੂਰਪ ਦੇ ਵਿੱਚ ਇੰਗਲੈਂਡ, ਪੁਰਤਗਾਲ, ਇਟਲੀ, ਫਰਾਂਸ, ਇਹ ਚਾਰ ਮੁੱਖ ਦੇਸ਼ ਸੀ, ਕਿਉਂਕਿ ਫਰਾਂਸ ਦੇ ਵਿੱਚ ਪਹਿਲਾਂ ਤਰੱਕੀ ਹੋਈ, ਇੰਡਸਟਰੀਅਲ ਰੈਵੋਲਿਊਸ਼ਨ ਹੋਇਆ, ਉਹਦੇ ਨਾਲ ਕੁਝ ਖਾਸ ਲੋਕਾਂ ਕੋਲ ਜ਼ਿਆਦਾ ਪੈਸਾ ਆ ਗਿਆ, ਫਿਰ ਉਹਨਾਂ ਨੇ ਆਪਣੀ ਮਾਰਕੀਟ ਬਾਹਰ ਬਣਾਉਣੀ ਸ਼ੁਰੂ ਕੀਤੀ। ਤੁਸੀਂ ਹਿਸਟਰੀ ਪੜ੍ਹੀ ਹੋਊ ਤਾਂ ਤੁਹਾਨੂੰ ਪਤਾ ਕਿ ਜਦੋਂ ਇਹਨਾਂ 'ਚ ਆਪਸ ਵਿੱਚ ਦੀ ਲੜਾਈ ਵੱਧਦੀ ਸੀ ਜ਼ਮੀਨ ਦੇ ਉੱਤੇ, ਤਾਂ ਫਿਰ ਇਹ ਸਮੁੰਦਰੀ ਰੂਟਸ ਰਾਹੀਂ ਦੂਜੇ ਦੇਸ਼ਾਂ ਦੇ ਵਿੱਚ ਮਾਰਕੀਟ ਬਣਾਉਣ ਦੇ ਲਈ, ਵਪਾਰ ਕਰਨ ਦੇ ਲਈ ਜਾਂਦੇ ਸੀ, ਨਵੇਂ ਰਸਤੇ ਲੱਭਦੇ ਸੀ। ਕੋਲੰਬਸ ਵੀ ਨਵਾਂ ਰਸਤਾ, ਸਮੁੰਦਰੀ ਰਸਤਾ ਲੱਭਦਾ ਇੰਡੀਆ ਜਾਣ ਦੀ ਬਜਾਏ ਇੱਥੇ ਆ ਗਿਆ, ਕਿਉਂਕਿ ਇੰਡੀਆ ਉਦੋਂ ਵਪਾਰ ਦੇ ਲਈ ਥਾਂ ਬਹੁਤ ਵਧੀਆ ਸੀ। ਵਾਸਕੋਡੀਗਾਮਾ ਪੁਰਤਗਾਲ ਦਾ ਸੀ ਜਿਹੜਾ, ਉਹ ਨਵਾਂ ਸੀ ਰੂਟ ਲੱਭਦਾ ਉਹ ਅਫਰੀਕਾ ਦੇ ਸਾਊਥ ਦੇ ਵਿੱਚ ਚਲਿਆ ਗਿਆ। ਉਦੋਂ ਵੀ ਇਹੋ ਜਿਹਾ ਕੁਛ ਚੱਲਦਾ ਸੀ, ਪਰ ਉਦੋਂ ਲੜਾਈ ਥੋੜ੍ਹੇ ਥਾਂ 'ਤੇ ਕੇਂਦਰਿਤ ਸੀ। ਸਮੁੰਦਰੀ ਬੇੜੇ ਇਹਨਾਂ ਦੇ ਫਰਾਂਸ ਦੇ ਅਤੇ ਇੰਗਲੈਂਡ ਦੇ ਤਕੜੇ ਸੀ, ਪੁਰਤਗਾਲ ਦੇ ਤਕੜੇ ਸੀ, ਇਟਲੀ ਦੇ, ਇਹਨਾਂ ਨੇ ਕਾਫ਼ੀ ਸਾਰੇ ਦੇਸ਼ਾਂ 'ਚ ਕੋਲਨੀਜ਼ ਬਣਾਈਆਂ ਸੀ। ਇੰਡੀਆ ਤਾਂ ਸਾਰੇ ਦੇਸ਼ਾਂ ਦੀ ਕੋਲਨੀ ਰਿਹਾ ਜੀ, ਇੰਡੀਆ ਤਾਂ ਗੁਲਾਮਾਂ ਦਾ ਗੁਲਾਮ ਰਿਹਾ। ਆਪਾਂ ਕਈ ਵਾਰੀ ਗੱਲ ਕਰਦੇ ਹਾਂ, ਇੰਡੀਆ ਦੇ ਵਿੱਚ ਫਰਾਂਸ ਦੀਆਂ ਕੋਲਨੀਜ਼ ਵੀ ਰਹੀਆਂ, ਇੰਗਲੈਂਡ ਦੀਆਂ ਤਾਂ ਰਹੀਆਂ ਹੀ ਨਹੀਂ ਹੈ ਤੁਹਾਨੂੰ ਪਤਾ। ਇੱਧਰ ਗੋਆ ਵਾਲੇ ਪਾਸੇ, ਇੱਧਰਲੇ ਪਾਸੇ ਪੁਰਤਗੀਜ਼ ਪੁਰਤਗਾਲ ਦੀਆਂ ਵੀ ਕੋਲਨੀਜ਼ ਰਹੀਆਂ ਹੈਗੀਆਂ। ਅੱਛਾ ਸਪੇਨ ਦਾ ਵੀ ਸਮੁੰਦਰੀ ਬੇੜਾ ਬਹੁਤ ਤਕੜਾ ਹੁੰਦਾ ਸੀ, ਉਦੋਂ ਵੀ ਇਹ ਜਿਹਾ ਕੁਛ ਕਰਦੇ ਹੁੰਦੇ ਸੀ। ਚਲੋ ਆਪਾਂ ਗੱਲ ਹੁਣ ਰੀਸੈਂਟਲੀ 20-25 ਸਾਲ ਦੀ ਕਰਦੇ ਹਾਂ। ਅਮੈਰੀਕਨਜ਼ ਨੇ ਸਾਰੀ ਦੁਨੀਆ ਨੂੰ ਵਾਹ ਪਾਈ ਰੱਖਿਆ ਜੀ, ਸਾਰੀ ਦੁਨੀਆ 'ਚ ਲੜਾਈਆਂ ਲੜਦਾ ਰਿਹਾ। ਅੱਛਾ ਹੁਣ ਲੇਟੈਸਟ ਕੀ ਹੋਇਆ, ਯੂਐਨਓ ਜਦੋਂ ਯੂਐਨਓ ਦੀ ਕੋਈ ਗੱਲ ਨਹੀਂ ਸੀ ਸੁਣਦਾ ਹੁੰਦਾ, ਇਹਨਾਂ ਨੇ ਹੌਲੀ ਹੌਲੀ ਅਮੈਰੀਕਾ ਨੇ ਯੂਰਪ ਦੇ ਵਿੱਚ ਆਪਣਾ ਪ੍ਰਭਾਵ ਵਧਾਉਣ ਦੇ ਲਈ ਇਹਨਾਂ ਨੇ ਨੈਟ ਆਫ ਫੋਰਸਿਸ ਬਣਾਈ ਆ। ਇਹਦੇ 'ਚ ਪਹਿਲਾਂ ਥੋੜ੍ਹੇ ਦੇਸ਼ ਹੁੰਦੇ ਸੀ, ਜਦੋਂ ਸੋਵੀਅਤ ਯੂਨੀਅਨ ਟੁੱਟਿਆ 1991 ਦੇ ਵਿੱਚ, ਉਸ ਤੋਂ ਬਾਅਦ ਇਹਨਾਂ ਨੇ ਇੱਕ ਸਮਝੌਤਾ ਜਿਹਾ ਕੀਤਾ ਸੀ ਟੇਢਾ ਮੇਢਾ, ਬਈ ਜਿਹੜੇ ਸੋਵੀਅਤ ਯੂਨੀਅਨ ਤੋਂ ਟੁੱਟੇ ਨੇ ਦੇਸ਼ ਉਹਨਾਂ ਦੇ ਵਿੱਚ ਨੈਟੋ ਦੀਆਂ ਫੋਰਸਿਸ ਨਹੀਂ ਜਾਣਗੀਆਂ। ਅੱਛਾ ਹੁਣ ਜਦੋਂ ਅਮੈਰੀਕਾ ਨੂੰ ਲੱਗਣ ਲੱਗ ਗਿਆ ਵੀ ਹੁਣ ਰਸ਼ੀਆ ਕਮਜ਼ੋਰ ਬਹੁਤ ਪੈ ਗਿਆ, ਟੇਢੇ ਮੇਢੇ ਤਰੀਕੇ ਨਾਲ ਉਹਨਾਂ ਨੂੰ ਸ਼ਾਮਿਲ ਕਰਨਾ ਸ਼ੁਰੂ ਕਰਤਾ ਨੈਟੋ ਦੀਆਂ ਫੋਰਸਿਸ ਨੂੰ, ਰਸ਼ੀਆ ਨੂੰ ਲੱਗਣ ਲੱਗ ਗਿਆ ਵੀ ਹੁਣ ਸਾਡੀ ਇਹ ਬਾਰਡਰ 'ਤੇ ਆ ਕੇ ਬੈਠਣ ਲੱਗੇ ਨੇ। ਉਹ ਰਸ਼ੀਆ ਰੌਲਾ ਰੱਪਾ ਜਿਹਾ ਪਾਉਂਦਾ ਰਿਹਾ, ਉਹਦੀ ਕਿਸੇ ਨੇ ਗੱਲ ਨਹੀਂ ਸੁਣੀ, ਅਤੇ ਹੁਣ ਹਾਲਾਤ ਇਹ ਬਣ ਗਏ ਜੀ ਕਿ ਇਹ ਕਹਿਣ ਲੱਗ ਗਏ ਕਿ ਯੂਕਰੇਨ ਆ ਜਿਹੜਾ ਇਹ ਵੀ ਨੈਟੋ ਦਾ ਮੈਂਬਰ ਬਣੇ। ਰਸ਼ੀਆ ਨਹੀਂ ਸੀ ਚਾਹੁੰਦਾ ਕਿਉਂਕਿ ਯੂਕਰੇਨ ਦਾ ਮੈਂਬਰ ਬਣਨ ਦੇ ਨਾਲ ਬਿਲਕੁਲ ਇਹ ਨੈਟੋ ਦੀਆਂ ਫੋਰਸਿਸ ਜਾਂ ਅਮੈਰੀਕਾ ਦੇ ਜਿਹੜੇ ਜੋਟੀਦਾਰ ਨੇ ਉਹਨਾਂ ਨੇ ਬਿਲਕੁਲ ਰਸ਼ੀਆ ਦੇ ਬਾਉਂਡਰੀ ਦੇ ਉੱਤੇ ਬੈਠ ਜਾਣਾ ਸੀ। ਅੱਛਾ ਲੜਾਈ ਦਾ ਮੁੱਢ ਤਾਂ ਵੱਜਦਾ ਇੱਥੋਂ। ਹੁਣ ਪਿਛਲੇ ਇੰਨੇ 20-25 ਸਾਲਾਂ ਦੇ ਵਿੱਚ ਰਸ਼ੀਆ ਵੀ ਉਹ ਰਸ਼ੀਆ ਨਹੀਂ ਰਿਹਾ, ਰਸ਼ੀਆ ਨੇ ਤਾਕਤ ਦੁਬਾਰਾ ਅਖਤਿਆਰ ਕਰ ਲਈ ਹੈ, ਉਹ ਪੈਰਲਲ ਆ ਗਿਆ, ਜਾਣੀ ਤਾਕਤਾਂ ਦਾ ਸਮਤੋਲ ਦੁਬਾਰਾ ਜਿਹੜਾ ਉਹ ਬਦਲਣ ਲੱਗ ਗਿਆ, ਜਿੱਥੇ ਅਮੈਰੀਕਾ ਕੋਲ ਇੱਕ ਧਰੂਵੀ ਸੰਸਾਰ ਬਣ ਗਿਆ ਸੀ ਪਿਛਲੇ 15-20 ਸਾਲਾਂ ਦੇ ਵਿੱਚ, ਚਾਈਨਾ ਆਪਣੀ ਆਰਥਿਕ ਤਰੱਕੀ ਹੋਣ ਦੇ ਨਾਲ ਅਤੇ ਰਸ਼ੀਆ ਜਿਹੜਾ ਦੁਬਾਰਾ ਸੰਗਠਿਤ ਹੋਣ ਦੇ ਨਾਲ ਇੱਕ ਤਰੀਕੇ ਦੇ ਨਾਲ ਉਹ ਤਾਕਤ ਦੇ ਵਿੱਚ ਆ ਗਏ, ਉਹ ਵੀ ਨਿਊਕਲੀਅਰ ਪਾਵਰਸ ਨੇ। ਹੁਣ ਬਹੁਤ ਸਾਰੇ ਲੋਕ ਦੁਨੀਆ ਦੇ ਵਿੱਚ ਇਹ ਜਿਹੜਾ ਤਾਕਤਾਂ ਦਾ ਵੰਡ ਵੰਡਾ ਹੈ ਇਸ ਨੂੰ ਸਮਝਣ ਤੋਂ ਇਨਕਾਰੀ ਨੇ, ਖੁਦ ਅਮੈਰੀਕਾ ਇਸ ਨੂੰ ਸਮਝਣ ਤੋਂ ਇਸ ਨੂੰ ਮੰਨਣ ਤੋਂ ਇਨਕਾਰੀ ਆ। ਅਮੈਰੀਕਾ ਸਮਝਦਾ ਕਿ ਮੈਂ ਇਕੱਲਾ ਹੀ ਚੌਧਰੀ ਹਾਂ, ਉਹਨੂੰ ਪਤਾ ਨਹੀਂ ਵੀ ਚੌਧਰੀ ਤੇਰੇ ਕੋਲ ਹਥਿਆਰ ਹੈਗੇ, ਤੂੰ ਇਕੱਲਾ ਚੌਧਰੀ ਨਹੀਂ ਹੈਗਾ, ਚੌਧਰੀ ਜ਼ਰੂਰ ਹੈਗਾ ਪਰ ਤੇਰੇ ਵਰਗੇ ਚੌਧਰੀ ਇੰਗਲੈਂਡ ਵੀ ਆ, ਜਰਮਨੀ ਵੀ ਆ, ਫਰਾਂਸ ਵੀ ਆ, ਰਸ਼ੀਆ ਵੀ ਆ ਅਤੇ ਚਾਈਨਾ ਵੀ ਆ, ਕਿਤੇ ਕਿਤੇ ਚੌਧਰੀ ਹੋਣ ਦਾ ਜਿਹੜਾ ਲਲਕਾਰਾ ਉਹ ਭਾਰਤ ਅਤੇ ਪਾਕਿਸਤਾਨ ਵੀ ਮਾਰ ਦਿੰਦੇ ਆ ਕਿਉਂਕਿ ਉਹਨਾਂ ਕੋਲ ਨਿਊਕਲੀਅਰ ਬੰਬ ਨੇ, ਪਰ ਸਾਰਿਆਂ ਨੂੰ ਪਤਾ ਵੀ ਇਹ ਐਵੇਂ ਫੋਕਾ ਲਲਕਾਰਾ ਹੀ ਆ, ਇਹ ਤਾਂ ਬੰਬ ਬੁੰਬ ਜ਼ਰੂਰ ਹੈਗੇ ਨਿਊਕਲੀਅਰ, ਪਰ ਇਹਨਾਂ ਦਾ ਹਾਲ ਬਹੁਤ ਮਾੜਾ ਭਾਰਤ ਅਤੇ ਪਾਕਿਸਤਾਨ ਦਾ। ਇਸ ਕਰਕੇ ਇਹਨਾਂ ਦੇ ਡਰਾਵੇ ਨੂੰ ਕੋਈ ਜਿਵੇਂ ਪਿੰਡਾਂ ਦੇ ਵਿੱਚ ਕੋਈ ਐਵੇਂ ਹੀ ਮਾੜਾ ਜਿਹਾ ਸ਼ਰਾਬ ਦਾ ਦੇਸੀ ਸ਼ਰਾਬ ਦਾ ਪੈਗ ਲਾ ਕੇ ਲਲਕਾਰਾ ਮਾਰ ਦਿੰਦਾ, ਪਿੰਡ ਵਾਲਿਆਂ ਨੂੰ ਪਤਾ ਹੁੰਦਾ ਵੀ ਇਹਦੇ ਕੋਲ ਕੁਛ ਹੈ ਹੋ ਨਹੀਂ, ਤਾਜ਼ੀ ਖਰੀ ਕਰਨ ਲੱਗਿਆ। ਇਸ ਕਰਕੇ ਇਹਨਾਂ ਦੇ ਲਲਕਾਰੇ ਨੂੰ ਕੋਈ ਸਿਆਣਦਾ ਨਹੀਂ, ਕਿਉਂਕਿ ਆਰਥਿਕ ਮਹਾਂਸ਼ਕਤੀ ਹੈ ਹੀ ਨਹੀਂ, ਉਹ ਆਰਥਿਕ ਮਹਾਂਸ਼ਕਤੀਆਂ ਇਹ ਹੀ ਨੇ ਜਿਹੜੇ G7 ਕੰਟਰੀਜ਼ ਨੇ, ਮਤਲਬ ਅਮੈਰੀਕਾ ਹੋ ਗਿਆ, ਇੰਗਲੈਂਡ ਹੈਗਾ, ਫਰਾਂਸ ਹੈਗਾ, ਜਰਮਨੀ ਆ, ਜਪਾਨ ਕਹਿ ਲਓ ਕਿਸੇ ਪੱਖ ਤੋਂ, ਰਸ਼ੀਆ ਅਤੇ ਚਾਈਨਾ। ਰਸ਼ੀਆ ਵੀ ਐਡੀ ਇਕਨੋਮਿਕ ਪਾਵਰ ਨਹੀਂ ਹੈ, ਮਿਲਟਰੀ ਪਾਵਰ ਜ਼ਰੂਰ ਹੈਗੀ ਹੈ। ਅੱਛਾ ਹੁਣ ਆਉਣ ਵਾਲੀ ਦੁਨੀਆ ਜਿਹੜੀ ਉਹ ਉਸ ਤਰੀਕੇ ਨਾਲ ਨਹੀਂ ਚੱਲਣੀ ਜਿਸ ਤਰੀਕੇ ਦੇ ਨਾਲ ਪਿਛਲੀ ਸਦੀ ਦੇ 50 ਸਾਲਾਂ 'ਚ ਚੱਲਦੀ ਰਹੀ ਹੈ। ਇੱਕ ਦੂਜੇ ਦੀ ਤਾਕਤ ਨੂੰ ਮੰਨਣਾ ਪੈਣਾ ਜੇ ਇਸ ਧਰਤੀ ਨੂੰ ਬਚਾ ਕੇ ਰੱਖਣਾ, ਨਹੀਂ ਤਾਂ ਕੋਈ ਪਤਾ ਨਹੀਂ ਕਿਸੇ ਕਮਲੇ ਦੇ ਕਿਸੇ ਬੇਵਕੂਫ ਦੇ ਹੱਥ ਦੇ ਵਿੱਚ ਇੰਨੀ ਕੁ ਤਾਕਤ ਆ ਗਈ ਕਿਸੇ ਡਿਕਟੇਟਰ ਦੇ ਹੱਥ ਦੇ ਵੀ ਦੁਨੀਆ ਤਬਾਹ ਹੋ ਸਕਦੀ ਆ। ਇਹ ਕੋਈ ਬਾਹਲੀ ਮਤਲਬ ਬਹੁਤੀ ਕੋਈ ਔਖੀ ਗੱਲ ਨਹੀਂ ਸਮਝਣਾ, ਬੜਾ ਸੌਖੀ ਜਿਹੀ ਗੱਲ ਆ ਵੀ ਹਰੇਕ ਥਾਂ ਥਾਂ ਦੇ ਉੱਤੇ ਬੰਬ ਪਏ ਆ ਅਤੇ ਇੰਨੇ ਤਕੜੇ ਬੰਬ ਨੇ, ਜਿਹੜਾ ਹੀਰੋਸ਼ੀਮਾ ਨਾਗਾਸਾਕੀ ਦੇ ਬੰਬ 'ਚ ਸਿੱਟਿਆ ਸੀ ਨਾ, ਉਹਦੇ ਨਾਲੋਂ ਕਈ ਹਜ਼ਾਰ ਗੁਣਾ ਬੰਬ ਤਾਂ ਇੱਕ ਮਿਜ਼ਾਈਲ 'ਚ ਫਿੱਟ ਕਰਕੇ ਉਹ ਥੋੜ੍ਹੀ ਦੇਰ 'ਚ ਹੀ ਦੁਨੀਆ ਦੇ ਦੂਜੇ ਕੋਨੇ ਤੱਕ ਵਿਗਿਆਨਕ ਟੈਕਨੀਕ ਰਾਹੀਂ ਪਹੁੰਚਾ ਕੇ ਅਤੇ ਇਹ ਜਿਹਾ ਕੁਛ ਹੋ ਸਕਦਾ। ਇਸ ਕਰਕੇ ਜਿੰਨੀ ਦੇਰ ਤੱਕ ਦੁਨੀਆ ਦੇ ਲੋਕ ਸਾਵਧਾਨ ਨਹੀਂ ਹੁੰਦੇ, ਜਿੰਨੀ ਦੇਰ ਤੱਕ ਦੁਨੀਆ ਦੇ ਲੋਕ ਸਿਆਣੇ ਨਹੀਂ ਹੁੰਦੇ, ਉਨੀ ਦੇਰ ਤੱਕ ਇਹ ਜੰਗ ਦਾ ਖਤਰਾ ਜਿਹੜਾ ਮੰਡਰਾਉਂਦਾ ਰਹੂਗਾ ਦੁਨੀਆ ਦੇ ਉੱਤੇ। ਯੂਕਰੇਨ 'ਚ ਜਿਹੜਾ ਕੁਝ ਹੋ ਰਿਹਾ ਇਹਨੂੰ ਇਸੇ ਕੰਟੈਕਸਟ ਦੇ ਵਿੱਚ ਸਮਝਣ ਦੀ ਲੋੜ ਆ ਬਈ ਐਕਚੁਅਲੀ ਇਹ ਜਿਹੜੀਆਂ ਦੋ ਮਹਾਂਸ਼ਕਤੀਆਂ ਨੇ ਰਸ਼ੀਆ ਅਤੇ ਅਮੈਰੀਕਾ, ਇਹਨਾਂ ਦਾ ਟਕਰਾਅ ਹੈ। ਇਹਦੇ 'ਚ ਅਮੈਰੀਕਾ ਥੋੜ੍ਹਾ ਜਿਹਾ ਜੇ ਸਾਈਡ 'ਤੇ ਮਤਲਬ ਦਿਸਦਾ ਪਰ ਐਕਚੁਅਲੀ ਉਹ ਸਾਈਡ 'ਤੇ ਹੈ ਨਹੀਂ। ਰਸ਼ੀਆ ਜਿਹੜਾ ਕਿਉਂਕਿ ਰਸ਼ੀਆ ਦੇ ਦਰਵਾਜ਼ੇ 'ਤੇ ਆ ਕੇ ਬੈਠਣ ਲੱਗਿਆ ਨੈਟੋ ਦੇ ਰਾਹੀਂ ਉਹ, ਇਸ ਕਰਕੇ ਰਸ਼ੀਆ ਨੂੰ ਲੱਗਦਾ ਵੀ ਕਰੋ ਜਾਂ ਮਰੋ, ਇਸੇ ਕਰਕੇ ਉਹਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਜਿਹੜਾ ਕਿ ਬਿਲਕੁਲ ਗਲਤ ਆ। ਯੂਕਰੇਨ ਦੇ ਜਿਹੜੇ ਲੋਕ ਨੇ ਇੱਕ ਇੰਡੀਪੈਂਡੈਂਟ ਕੌਮ ਹੈਗੀ ਆ ਇਹ, ਤੇ ਕਿਸੇ ਵੀ ਦੇਸ਼ ਦੇ ਅੰਦਰੂਨੀ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਨੀ ਉਹ ਗਲਤ ਹੈਗੀ ਆ। ਜੰਗ ਦੇ ਨਾਲ ਅਲਟੀਮੇਟਲੀ ਜਿਹੜੇ ਲੋਕ ਨੇ ਉਹ ਪ੍ਰਭਾਵਿਤ ਹੁੰਦੇ ਨੇ, ਹਾਕਮਾਂ ਨੂੰ ਕੋਈ ਫਰਕ ਨਹੀਂ ਪੈਂਦਾ, ਭਾਵੇਂ ਉਹ ਹਾਕਮ ਡਿਕਟੇਟਰ ਹੋਣ ਅਤੇ ਭਾਵੇਂ ਚੋਣਾਂ ਰਾਹੀਂ ਚੁਣੇ ਹੋਏ ਹੋਣ। ਜਿਹੜੀਆਂ ਇੰਪੀਰੀਅਲਿਸਟ ਪਾਵਰਸ ਨੇ ਇਹਨਾਂ ਨੂੰ ਤਾਂ ਜੰਗ ਦੇ ਵਿੱਚੋਂ ਅੱਗੇ ਰੁਜ਼ਗਾਰ ਦੇ ਮੌਕੇ ਲੱਭਦੇ ਹੁੰਦੇ ਨੇ, ਇਹ ਆਪਣਾ ਫੌਜੀ ਬਜਟ ਵਧਾ ਦਿੰਦੇ ਨੇ। ਹੁਣ ਬਜਟ ਕਿਤੋਂ ਹੋਰ ਤਾਂ ਆਉਂਦਾ ਨਹੀਂ, ਬਜਟ ਕਿੱਥੋਂ ਆਉਂਦਾ? ਉਹ ਆਮ ਲੋਕਾਂ ਦੀਆਂ ਸਹੂਲਤਾਂ ਅਤੇ ਆਮ ਲੋਕਾਂ ਦੀ ਡਿਵੈਲਪਮੈਂਟ ਲਈ ਜਿਹੜਾ ਪੈਸਾ ਲੱਗਣਾ ਹੁੰਦਾ ਉਹਦੇ 'ਤੇ ਕੱਟ ਲੱਗਦਾ ਅਲਟੀਮੇਟਲੀ। ਹੁਣ ਰਸ਼ੀਆ ਦੀ ਇਸ ਕਾਰਵਾਈ ਦੇ ਨਾਲ ਦੂਜੇ ਦੇਸ਼ਾਂ ਨੇ ਆਪਣੇ ਫੌਜੀ ਬਜਟ ਆ ਜਿਹੜੇ ਉਹ ਵਧਾਉਣੇ ਸ਼ੁਰੂ ਕਰਤੇ ਨੇ, ਅਤੇ ਅਲਟੀਮੇਟਲੀ ਗਵਰਨਮੈਂਟ ਨੇ ਜਿਹੜਾ ਪੈਸਾ ਜਿਹੜਾ ਕਿਸੇ ਵੀ ਦੇਸ਼ ਦੀ ਗਵਰਨਮੈਂਟ ਨੇ ਉਹ ਲਾਉਣਾ ਸੀਗਾ ਸਿਹਤ 'ਤੇ ਜਾਂ ਉਹ ਐਜੂਕੇਸ਼ਨ 'ਤੇ ਜਾਂ ਕਿਸੇ ਹੋਰ ਚੰਗੇ ਪਾਸੇ ਡਿਵੈਲਪਮੈਂਟ 'ਤੇ, ਉਹ ਅਲਟੀਮੇਟਲੀ ਫੌਜ 'ਤੇ ਲੱਗਣ ਲੱਗ ਜਾਊਗਾ। ਮਤਲਬ ਉਹਦੇ ਪਿੱਛੇ ਇਹੀ ਚਾਲ ਚੱਲ ਰਹੀ ਆ। ਇਹਦੇ ਕਰਕੇ ਬਹੁਤ ਸਾਰੇ ਲੋਕ ਨੇ ਉਹ ਕਈ ਵਾਰੀ ਇੰਪੀਰੀਅਲਿਜ਼ਮ ਜਿਹੜਾ ਹੁੰਦਾ, ਜਿਹੜੀਆਂ ਇਹ ਫੌਜੀ ਤਾਕਤਾਂ ਨੇ ਦੁਨੀਆਂ ਦੇ ਵਿੱਚ, ਕਈ ਵਾਰੀ ਇੱਕ ਫੌਜੀ ਤਾਕਤ ਦੇ ਖਿਲਾਫ ਉਹ ਬੋਲਦੇ ਬੋਲਦੇ ਦੂਜੀ ਦੇ ਹੱਕ ਦੇ ਵਿੱਚ ਭੁਗਤ ਜਾਂਦੇ ਨੇ। ਮੈਂ ਵੇਖਿਆ ਪਿਛਲੇ 20-25 ਸਾਲਾਂ ਦੇ ਵਿੱਚ ਜਦੋਂ ਅਮਰੀਕਾ ਲਿਬੀਆ ਅਤੇ ਇਰਾਕ 'ਤੇ ਮੈਂ ਗੱਲ ਕਰਕੇ ਹਟਿਆ, ਅਫਗਾਨਿਸਤਾਨ 'ਤੇ ਜਾਂ ਕਿਤੇ ਵੀ ਹਮਲਾ ਕਰਦਾ ਸੀ, ਉਹ ਲੋਕ ਚੁੱਪ ਸੀ। ਹਾਲਾਂਕਿ ਬੋਲਣਾ ਉਦੋਂ ਵੀ ਚਾਹੀਦਾ ਸੀ, ਜਿਹੜੇ ਇਨਸਾਫ਼ ਪਸੰਦ ਲੋਕ ਨੇ ਉਦੋਂ ਵੀ ਬੋਲੇ ਅਤੇ ਹੁਣ ਵੀ ਬੋਲ ਰਹੇ ਨੇ ਵੀ ਰਸ਼ੀਆ ਨੇ ਬਹੁਤ ਗਲਤ ਕੀਤਾ। ਪਰ ਕੁਛ ਲੋਕ ਆਪਣੀ ਸੋਚ ਦੇ ਵਿੱਚ ਬੜੇ ਸਿਲੈਕਟਿਵ ਹੁੰਦੇ ਨੇ, ਉਹ ਜਦੋਂ ਇੱਕ ਧਿਰ, ਇੱਕ ਫੌਜੀ ਧਿਰ ਆ ਜਿਹੜੀ ਉਹ ਕੁਝ ਕਰਦੀ ਆ ਉਦੋਂ ਤਾਂ ਬੋਲਦੇ ਨੇ, ਜਦੋਂ ਦੂਜੀ ਫੌਜੀ ਧਿਰ ਕੁਝ ਕਰਦੀ ਆ ਉਦੋਂ ਉਹ ਚੁੱਪ ਕਰਕੇ ਬੈਠੇ ਨੇ। ਇਸ ਕਰਕੇ ਜਿਹੜੀ ਬੈਲੈਂਸਡ ਅਪਰੋਚ ਆ ਉਹ ਇਹ ਹੋਣੀ ਚਾਹੀਦੀ ਆ ਵੀ ਜੰਗ ਆਪਣੇ ਆਪ ਦੇ ਵਿੱਚ ਕਿਸੇ ਮਸਲੇ ਦਾ ਹੱਲ ਨਹੀਂ, ਜੰਗ ਤਬਾਹੀ ਆ, ਸੱਭਿਅਤਾ ਦੀ ਤਬਾਹੀ ਆ, ਲੋਕਾਂ ਦੀ ਤਬਾਹੀ ਆ, ਬੱਚੇ ਮਰਦੇ ਨੇ, ਲੋਕ ਮਰਦੇ ਨੇ। ਇਸ ਕਰਕੇ ਦੁਨੀਆ ਭਰ ਦੀਆਂ ਜਿਹੜੀਆਂ ਤਾਕਤਾਂ ਨੇ ਇਹਨਾਂ ਨੂੰ ਜੰਗ ਤੋਂ ਤੋਬਾ ਕਰ ਲੈਣੀ ਚਾਹੀਦੀ ਆ। ਬੱਚਿਆਂ ਨੂੰ ਤਾਂ 2 ਸਾਲ ਦੇ ਨੂੰ ਸਿਖਾਉਂਦੇ ਨੇ ਵੀ ਟੇਬਲ 'ਤੇ ਮਸਲੇ ਹੱਲ ਕਰੋ, ਅਤੇ ਆਪ ਮਿਜ਼ਾਈਲਾਂ ਲੈ ਕੇ ਅਤੇ ਜਹਾਜ਼ ਲੈ ਕੇ ਇੱਕ ਦੂਜੇ ਦੇ ਖਿਲਾਫ ਲੜਦੇ ਨੇ। ਮੈਨੂੰ ਹੈਰਾਨੀ ਇਸ ਗੱਲ 'ਤੇ ਹੁੰਦੀ ਆ, ਬਹੁਤ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਆ ਵੀ ਤੁਸੀਂ 5 ਸਾਲ ਦੇ ਬੱਚਿਆਂ ਨੂੰ ਕੀ ਸਿਖਾਓਗੇ ਜਦੋਂ ਤੁਸੀਂ ਕਹਿੰਦੇ ਹੋ ਹਰ ਇੱਕ ਮਸਲਾ ਗੱਲਬਾਤ ਰਾਹੀਂ ਹੱਲ ਹੋਣਾ ਚਾਹੀਦਾ। ਜਿਹੜੀਆਂ 5-6 ਵੱਡੀਆਂ ਤਾਕਤਾਂ ਨੇ ਉਹ ਤਾਂ ਗੱਲਬਾਤ ਰਾਹੀਂ ਮਸਲੇ ਹੱਲ ਕਰ ਲੈਂਦੀਆਂ ਨੇ, ਜਾਂ ਇਹਦਾ ਮਤਲਬ ਤੁਸੀਂ ਜਿਹੜੀ ਵਿੱਦਿਆ ਪੜ੍ਹਾਉਂਦੇ ਹੋ ਉਹ ਸਾਰੀ ਹੀ ਝੂਠ ਆ। ਤੁਸੀਂ ਬੱਚਿਆਂ ਨੂੰ ਫਿਰ ਇਹ ਸਿਖਾਓ ਵੀ ਭਾਈ ਜੰਗ ਨਾਲ ਹੀ ਮਸਲੇ ਸਾਰੇ ਹੱਲ ਹੁੰਦੇ ਨੇ, ਜਦੋਂ ਤੁਸੀਂ ਆਪ ਜਿਹੜੇ ਦੁਨੀਆਂ ਦੇ ਵੱਡੇ ਅਤੇ ਸਿਆਣੇ ਬੰਦੇ ਸਮਝੇ ਜਾਂਦੇ ਨੇ ਉਹ ਤਾਂ ਬਰੂਦ ਦੇ ਢੇਰ ਦੇ ਉੱਤੇ ਬੈਠੇ ਨੇ, ਉਹ ਤਾਂ ਆਪਣੇ ਬਜਟ ਦਾ ਪੈਸਾ ਜਿਹੜਾ ਫੌਜੀ ਬਜਟ 'ਤੇ ਲਾਉਂਦੇ ਨੇ। ਫਿਰ ਤੁਸੀਂ ਬੱਚਿਆਂ ਨੂੰ ਇਹ ਗੱਲਾਂ ਕਿਉਂ ਪੜ੍ਹਾਉਂਦੇ ਹੋ ਵੀ ਸ਼ਾਂਤੀ ਰੱਖੋ, ਆਹ ਕਰੋ, ਉਹ ਕਰੋ, ਟੇਬਲ 'ਤੇ ਮਸਲੇ ਹੱਲ ਕਰੋ? ਆਪ ਤਾਂ ਟੇਬਲ 'ਤੇ ਬੈਠ ਨਹੀਂ ਸਕਦੇ। ਖੈਰ, ਆਪਾਂ ਕਾਫੀ ਸਾਰੀਆਂ ਗੱਲਾਂ ਕਰ ਲਈਆਂ ਨੇ, ਇੱਕ ਦੋ ਸਪੋਂਸਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਦਵਿੰਦਰ ਪਵਾਰ ਬੋਲਦਾ ਜੀ।
ਹਾਂਜੀ, ਮਾਫੀ ਚਾਹੁੰਦਾ ਜੀ ਤੁਹਾਨੂੰ ਜ਼ਿਆਦਾ ਦੇਰ ਹੋਲਡ ਕਰਨਾ ਪਿਆ।
ਨਹੀਂ ਨਹੀਂ, ਬੜੀਆਂ ਮਜ਼ੇ ਆਈਆਂ ਗੱਲਾਂ ਤੁਹਾਡੀਆਂ ਸੁਣ ਕੇ, ਬੜਾ ਮਜ਼ਾ ਆਇਆ ਜੀ।
ਧੰਨਵਾਦ ਜੀ, ਧੰਨਵਾਦ। ਤੇ ਆਓ ਜੀ ਆਪਾਂ ਦੇਈਏ ਸੁਨੇਹਾ ਫਿਰ, ਹੈਨਾ?
ਬਿਲਕੁਲ ਜੀ, ਅੱਜ ਜਿਹੜੇ ਆਪਣੇ ਬੈਂਕ ਆਫ ਕੈਨੇਡਾ ਨੇ ਆਪਣਾ ਰੇਟ ਜਿਹੜਾ ਆ ਜੀ 0.25 ਜਿਹੜਾ ਬੀਸ ਉੱਪਰ ਕਰ ਦਿੱਤਾ ਹੈ ਜੀ।
ਬਿਲਕੁਲ,
ਹੁਣ ਅੱਜ ਕੱਲ ਪ੍ਰਾਈਮ ਰੇਟ 2.45 ਤੋਂ ਵੱਧ ਕੇ 2.70 ਹੋ ਚੁੱਕਾ ਹੈ ਜੀ। ਤੇ ਇਹਦੇ ਨਾਲ ਨਾਲ ਜਿਹੜੇ ਬੈਂਕ ਦੇ ਫਿਕਸ ਰੇਟ ਆ ਉਹ ਵੀ ਉੱਪਰ ਜਾ ਚੁੱਕੇ ਆ, ਈਵਨ ਬੀ ਲੈਂਡਰ ਦੇ ਰੇਟ ਵੀ ਉੱਪਰ ਜਾ ਚੁੱਕੇ ਆ, ਪਰ ਸਟਿਲ ਹਾਲ ਦੀ ਘੜੀ ਰੇਟ ਬਹੁਤ ਵਧੀਆ ਹੈਗੇ ਆ। ਅਗਰ ਕੋਈ ਵੀ ਭੈਣ ਭਰਾ ਆਪਣੀ ਪਰਚੇਜ ਜਾਂ ਰੀਫਾਈਨਾਂਸਿੰਗ ਮੌਰਗੇਜ ਕਰਾਉਣੀ ਚਾਹੁੰਦੇ ਆ ਤੇ ਕਾਲ ਕਰ ਸਕਦੇ ਆ, ਅਸੀਂ ਉਹਨਾਂ ਦਾ ਜਿਹੜਾ ਰੇਟ ਅੱਜ ਦੀ ਡੇਟ ਦੇ ਵਿੱਚ 90 ਦਿਨ ਤੋਂ ਲੈ ਕੇ 120 ਦਿਨ ਤੱਕ ਹੋਲਡ ਕਰ ਸਕਦੇ ਆ। ਕਲੋਜ਼ਿੰਗ ਚਾਹੇ ਉਹਨਾਂ ਦੀ ਮਾਰਚ, ਅਪ੍ਰੈਲ, ਮਈ ਤੱਕ ਕਦੋਂ ਵੀ ਆਉਣ ਵਾਲੀ ਆ, ਪਰ ਉਦੋਂ ਤੱਕ ਉਹ ਰੇਟ ਵਧੂਗਾ ਨਹੀਂ ਜਿਹੜਾ ਅੱਜ ਦੀ ਡੇਟ 'ਚ ਰੇਟ ਹੋਲਡ ਹੋਜੂਗਾ। ਪਰ ਹੁਣ ਇੱਕ ਦਫਾ ਜਿਹੜੇ ਰੇਟ ਵੱਧ ਗਿਆ, ਇਹ ਆਉਣ ਵਾਲੇ ਟਾਈਮ ਦੇ ਵਿੱਚ ਆਈ ਥਿੰਕ ਹੋਰ ਵੀ ਵਧਣਗੇ। ਇਹ ਨਹੀਂ ਹੈਗਾ ਕਿ ਇੱਕ ਵਾਰੀ ਵਧਣਗੇ, ਇਸ ਸਾਲ ਦੇ ਵਿੱਚ 4-5 ਵਾਰੀ ਵਧਣ ਦੇ ਚਾਂਸਿਸ ਹੈਗੇ ਆ ਜੀ। ਤੇ ਬਾਕੀ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਮੌਰਗੇਜ ਰਿਗਾਰਡਿੰਗ ਕੋਈ ਕੁਐਸਚਨ ਹੈ, ਕਿਸੇ ਭੈਣ ਦਾ ਘਰ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਆ, ਟਰੱਕ ਜਾਂ ਟ੍ਰੇਲਰ ਦਾ ਲੋਨ ਜਾਂ ਲੀਜ਼ ਵਧੀਆ ਰੇਟ ਤੇ ਕਰਾਉਣੀ ਚਾਹੁੰਦੇ ਆ, ਟਰੱਕ ਦਾ ਰਿਪੇਅਰ ਲੋਨ ਕਰਾਉਣਾ ਆ, ਹੋਮ ਕਵਿਟੀ ਵੀਜ਼ਾ ਲਾਈਨ ਬਣਾਉਣੀ ਆ, ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ 647-9888-8731। ਤੇ ਬਾਕੀ ਇੱਕ ਵਾਰੀ ਇਹ ਕਾਲ ਮਾਰਗੇ ਤੇ ਫਾਇਲ ਦੇ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਰਹੀ। ਬਹੁਤ ਬਹੁਤ
ਧੰਨਵਾਦ ਜੀ, ਮਿਹਰਬਾਨੀ। ਇਹ ਸਨ ਜੀ ਦਵਿੰਦਰ ਪਵਾਰ, ਜ਼ਰੂਰ ਤਾਲਮੇਲ ਕਰਿਓ ਇਹਨਾਂ ਨਾਲ। ਇੱਕ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਹੈਲੋ ਸਰ ਜੀ, ਹਾਊ ਆਰ ਯੂ?
ਵੈਰੀ ਗੁੱਡ ਜੀ, ਵੈਰੀ ਗੁੱਡ। ਤੁਸੀਂ ਸੁਣਾਓ?
ਵੈਰੀ ਗੁੱਡ ਸਰ। ਯੂ ਆਰ ਦੀ ਓਨਲੀ ਪਰਸਨ ਦੈਟ ਹੈਡ ਨੋ ਆਫਟਰ ਆਈ ਵੁੱਡ ਸੇ ਆਫਟਰ ਮੁਜ਼ੱਫਰ ਆਲਸੋ ਡਿਡ ਦੈਟ। ਮੈਂ ਚਲੋ ਪੰਜਾਬੀ 'ਚ ਗੱਲ ਕਰ।
ਹਾਂਜੀ ਹਾਂਜੀ, ਪੰਜਾਬੀ 'ਚ ਕਰੋ ਜੀ ਗੱਲ।
ਹਾਂਜੀ ਹਾਂਜੀ, ਇਹ ਜਿੰਨੀ ਕੁ ਗੱਲਾਂ ਤੁਸੀਂ ਅੱਜ ਕੀਤੀਆਂ ਨੇ, ਈਚ ਐਂਡ ਐਵਰੀ ਗੱਲ ਸਾਨੂੰ ਜਦੋਂ ਇਹ ਰੌਲਾ ਸ਼ੁਰੂ ਹੋਇਆ ਸੀਗਾ ਦੁਨੀਆਂ ਮਤਲਬ ਜਦੋਂ ਅਸੀਂ ਇੱਥੇ ਆਏ ਹਾਂ ਜਾਬਾਂ ਕਰਦੇ ਸਾਡਾ ਸਾਰਾ ਧਿਆਨ ਇੱਥੇ ਲੱਗਾ ਰਹਿੰਦਾ ਹੈ ਮਾਰਗੇਜ ਲੈ ਲਈ ਇੰਸ਼ੋਰੈਂਸ ਲੈ ਲਈ ਇਹ ਗੱਲਾਂ ਚ ਅਸੀਂ ਟਾਈਮ ਬਰਬਾਦ ਕਰ ਰਹੇ ਹਾਂ ਸਾਡੀ ਜਿਹੜੀ ਔਲਾਦ ਹੈ ਉਹਨਾਂ ਨੂੰ ਸਕੂਲਾਂ ਭੇਜ ਕੇ ਇੱਥੋਂ ਉਹਨਾਂ ਕੀ ਫਿਊਚਰ ਦੇਣਾ ਉਹਨਾਂ ਦੀ ਥਾਟ ਹੀ ਸਟੇਟ ਨਹੀਂ ਕਰ ਸਕੇ ਅਸੀਂ ਤੇ ਇਹ ਗੱਲਾਂ ਜਿੰਨੀਆਂ ਤੁਸੀਂ ਡਿਫਾਈਨ ਕੀਤੀਆਂ ਨੇ ਇਟ ਇਜ਼ ਵੈਰੀ ਟਰੂ ਤੁਸੀਂ ਹਰ ਗੱਲ ਬਹੁਤ ਠੀਕ ਹਿਸਾਬ ਨਾਲ ਮੈਨੇਜ ਕਰਕੇ ਕੀਤੀ ਹੈ ਪਰ ਐਵਰੀ ਗੱਲ ਤੁਹਾਡੀ ਠੀਕ ਸੀਗੀ ਭਾਈ ਜੀ ਬੜਾ ਦਿਲ ਖੁਸ਼ ਕੀਤਾ ਤੁਸੀਂ
ਧੰਨਵਾਦ ਮਿਹਰਬਾਨੀ
ਆਈ ਹੋਪ ਦੇਰ ਇਜ਼ ਅਦਰ ਜਿੰਨੇ ਕੋਲ ਸਾਡੇ ਰੇਡੀਓ ਸਟੇਸ਼ਨ ਚੱਲਦੇ ਪਏ ਨੇ ਉਹ ਵੀ ਥੋੜਾ ਧਿਆਨ ਦੇਣ ਸਾਡੇ ਵਾਸਤੇ ਨਹੀਂ ਸਾਡੇ ਬੱਚਿਆਂ ਵਾਸਤੇ ਫਿਊਚਰ ਵਾਸਤੇ ਇੱਥੇ ਅਸੀਂ ਕਿੱਥੇ ਜਾਣਾ ਕਿਧਰੇ ਵੀ ਨਹੀਂ ਜਾਣਾ ਭਾਵੇਂ ਤੁਸੀਂ ਇੰਡੀਆ ਤੋਂ ਪਾਕਿਸਤਾਨ ਬੰਗਲਾਦੇਸ਼ ਜਿਹੜਾ ਇਮੀਗ੍ਰੈਂਟ ਇੱਥੇ ਆਇਆ ਉਹ ਇੱਥੇ ਇੱਧਰ ਦਾ ਹੀ ਹੋ ਕੇ ਰਹਿ ਗਿਆ ਉਹ ਜਾ ਹੀ ਨਹੀਂ ਸਕਦਾ ਸਾਡੀ ਅੱਗੇ ਸਾਡੀ ਸਾਡੀ ਅੱਗੇ ਥਾਟ ਹਾਊ ਵੀ ਗੋਇੰਗ ਟੂ ਰਿਪ੍ਰੈਜ਼ੈਂਟ ਅਸ ਜਦੋਂ ਅਸੀਂ ਇਹ ਗੱਲ ਹੀ ਨਹੀਂ ਕਰ ਸਕਦੇ ਸਾਡੀ ਗੱਲ ਬਿਲਕੁਲ ਠੀਕ ਹੈ ਅਸੀਂ ਜਦੋਂ ਕਿਸੇ ਵੀ ਕਿਧਰੇ ਵੀ ਮਾੜਾ ਹੋਵੇ ਮਾੜੇ ਨੂੰ ਮਾੜਾ ਤੇ ਦੱਸੋ ਯਾਰ ਵਾਈ ਯੂ ਹੈਵ ਯੂਰ ਓਨ ਸੈਲਫਿਸ਼ ਓਪੀਨੀਅਨ ਥੈਂਕ ਯੂ ਵੈਰੀ ਮਚ
ਮਿਹਰਬਾਨੀ ਜੀ ਧੰਨਵਾਦ ਧੰਨਵਾਦ ਤੁਹਾਡਾ ਆਪਾਂ ਬ੍ਰੇਕ ਲੈਣੀ ਹੈ ਪਰ ਇੱਕ ਮਿੰਟ ਮੈਂ ਗੱਲ ਅਜੇ ਪੂਰੀ ਕਰਨੀ ਚਾਹੁੰਦਾ ਕਿਉਂਕਿ ਸਾਡੇ ਸਪੌਂਸਰ ਲਾਈਨ ਤੇ ਸੀ ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀ ਨਾ ਵੀ ਦੇਖੋ ਇਹ ਲੜਾਈ ਦੇ ਪਿੱਛੇ ਰਸ਼ੀਆ ਨੇ ਤਾਂ ਸਿੱਧਾ ਹਮਲਾ ਕੀਤਾ ਹੀ ਆ ਉਹ ਤਾਂ ਨਿੰਦਣਯੋਗ ਹੈਗਾ ਹੀ ਹੈਗਾ ਕੰਡੈਮ ਕਰਨਾ ਚਾਹੀਦਾ ਕਿਉਂਕਿ ਉਹਦੇ ਯੂਕਰੇਨ ਦੇ ਜਿਹੜੇ ਲੋਕ ਨੇ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਉਹ ਦਾਅ ਤੇ ਲੱਗੀ ਹੋਈ ਆ ਪਰ ਇੱਕ ਗੱਲ ਜਿਹੜੀ ਅਸੀਂ ਬਹੁਤ ਘੱਟ ਸੋਚਦੇ ਹਾਂ ਉਹ ਆ ਵੀ ਮਸਲਾ ਭਾਵੇਂ ਯੂਰਪ ਦਾ ਯੂਰਪ ਦੇ ਲੋਕ ਨਾ ਕੰਪੈਰੇਟਿਵਲੀ ਸਾਡੇ ਜਿਹੜੇ ਅਸੀਂ ਨੌਰਥ ਅਮਰੀਕਾ ਦੇ ਲੋਕ ਹਾਂ ਅਮਰੀਕਾ ਐਂਡ ਕੈਨੇਡਾ ਸਾਡੇ ਨਾਲੋਂ ਮੁਕਾਬਲਤਨ ਸਿਆਣੇ ਨੇ ਬਹੁਤਿਆਂ ਨੂੰ ਇਹ ਗੱਲ ਮੇਰੀ ਮਾੜੀ ਲੱਗੂਗੀ ਕਿਉਂ ਸਿਆਣੇ ਨੇ ਕਿਉਂਕਿ ਉਹ ਸੱਭਿਅਤਾ ਨਾ ਜਿਹੜੀ ਯੂਰਪੀਅਨ ਜਿਹੜਾ ਆਮ ਲੋਕਾਂ ਦੀ ਗੱਲ ਕਰ ਰਿਹਾ ਮੈਂ ਹਾਕਮਾਂ ਦੀ ਗੱਲ ਨਹੀਂ ਕਰਦਾ ਜਿਹੜੇ ਹਾਕਮ ਹੁੰਦੇ ਨੇ ਉਹਨਾਂ ਦਾ ਕਲਚਰ ਹੋਰ ਹੁੰਦਾ ਆਮ ਲੋਕਾਂ ਦਾ ਕਲਚਰ ਹੋਰ ਹੁੰਦਾ ਉਹਨਾਂ 'ਚ ਪਿਆਰ ਮੁਹੱਬਤ ਸਾਡੇ ਨਾਲੋਂ ਵੱਧ ਹੈਗੀ ਆਪਸ ਵਿੱਚ ਦੀ ਉਹ ਸਾਡੇ ਜਿਹੜੇ ਨੌਰਥ ਅਮਰੀਕਨ ਲੋਕ ਨੇ ਨਾ ਇਨਕਲੂਡਿੰਗ ਕੈਨੇਡੀਅਨਸ ਇਹ ਵੀ ਲੋਕਾਂ ਨੂੰ ਗੱਲ ਮਾੜੀ ਲੱਗੂਗੀ ਇਹਨਾਂ ਨੂੰ ਇਹੋ ਜਿਹੇ ਭੰਬੜ ਭੂਸਿਆਂ 'ਚ ਪਾਇਆ ਹੋਇਆ ਕਿ ਜ਼ਿੰਦਗੀ ਦਾ ਜਿਹੜਾ ਆਨੰਦ ਲੈਣਾ ਨਾ ਅਸੀਂ ਇਸ ਆਨੰਦ ਲੈਣ 'ਚ ਉਹਨਾਂ ਨਾਲੋਂ ਪਿੱਛੇ ਹਾਂ ਉਹ ਜ਼ਿੰਦਗੀ ਨੂੰ ਮਜ਼ੇ ਨਾਲ ਜਿਉਂਦੇ ਨੇ ਥੋੜ੍ਹਾ ਜਿਹਾ ਮੁਕਾਬਲਤਨ ਅੱਛਾ ਉਹਦੇ ਵਿੱਚ ਕੀ ਆ ਉਹ ਲੋਕ ਸਾਡੇ ਨਾਲੋਂ ਸਿਆਣੇ ਨੇ ਉਹ ਪ੍ਰੋਬਲਮ ਸੋਲਵਿੰਗ ਸਾਡੇ ਨਾਲੋਂ ਵਧੀਆ ਤਰੀਕੇ ਨਾਲ ਕਰ ਲੈਂਦੇ ਨੇ ਇਸੇ ਕਰਕੇ ਉਹ ਲੋਕ ਚਾਹੁੰਦੇ ਨੇ ਯੂਰਪ ਵਾਲੇ ਕਿ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਇਹਦੇ ਵਿੱਚ ਜਰਮਨੀ ਫਰਾਂਸ ਇਹ ਜਿਹੜੇ ਨੈਟੋ ਦੇ ਵਿੱਚ ਭਾਵੇਂ ਆ ਵੀ ਗਏ ਨਾ ਅਮੈਰੀਕਨ ਬਲੋਕ ਦੇ ਵਿੱਚ ਪਰ ਅਮੈਰੀਕਾ ਨਾਲੋਂ ਉਹ ਥੋੜ੍ਹਾ ਜਿਹਾ ਅਲੱਗ ਤਰੀਕੇ ਨਾਲ ਸੋਚਦੇ ਨੇ ਅਮੈਰੀਕਾ ਉਹਨਾਂ ਨੂੰ ਪਿਛਲੱਗ ਬਣਾ ਕੇ ਰੱਖਣਾ ਚਾਹੁੰਦਾ ਦੇਖੋ ਉਹਨਾਂ ਦੇ ਵਿੱਚ ਬਹੁਤ ਸਾਰੇ ਮੈਂਬਰਾਂ ਨੇ ਇਨਕਲੂਡਿੰਗ ਜਰਮਨੀ ਉਹਨਾਂ ਨੇ ਕਹਿ ਵੀ ਦਿੱਤਾ ਸੀ ਪਹਿਲਾਂ ਇਨੀਸ਼ੀਅਲ ਜਦੋਂ ਰਸ਼ੀਆ ਨੇ ਧਮਕੀ ਦਿੱਤੀ ਹੈ ਨਾ ਯੂਕਰੇਨ ਨੂੰ ਉਹਨਾਂ ਨੇ ਕਹਿ ਵੀ ਦਿੱਤਾ ਸੀ ਅਸੀਂ ਗੱਲਬਾਤ ਰਾਹੀਂ ਮਸਲੇ ਦਾ ਹੱਲ ਚਾਹੁੰਦੇ ਹਾਂ ਉਹਨਾਂ ਨੇ ਉਸ ਵੱਲ ਕਦਮ ਵੀ ਪੁੱਟੇ ਸੀ ਇਹਦੇ ਨਾਲ ਜਦੋਂ ਤੁਸੀਂ ਬੈਕਗਰਾਊਂਡ ਦੇ ਵਿੱਚ ਜਾਓਗੇ ਤਾਂ ਕਾਫੀ ਸਾਰੇ ਰੀਜ਼ਨਸ ਨੇ ਜਿਹਦੇ ਵਿੱਚ ਇੱਕ ਰਸ਼ੀਅਨ ਜਿਹੜੀ ਨੈਚੁਰਲ ਗੈਸ ਆ ਉਹ ਕਾਫੀ ਸਸਤੀ ਹੈ ਉਹ ਜਰਮਨੀ ਨੂੰ ਸਪਲਾਈ ਕਰਨ ਦਾ ਠੇਕਾ ਲਿਆ ਹੋਇਆ ਉਹ ਯੂਕਰੇਨ ਦੇ ਵਿੱਚੋਂ ਲੰਘਦੀ ਸੀ ਯੂਕਰੇਨ ਨੇ ਰੇਟ ਆਪਣੇ ਕਾਫੀ ਵਧਾਤੇ ਨੇ ਉਹਨਾਂ ਨੇ ਇੱਕ ਆਲਟਰਨੇਟਿਵ ਪਾਈਪਲਾਈਨ ਆ ਜਿਹੜੀ ਇੱਕ ਆਲਟਰਨੇਟਿਵ ਰੂਟ ਰਾਹੀਂ ਰਸ਼ੀਆ ਨੇ ਉਹ ਜਰਮਨੀ ਨੂੰ ਦੇਣ ਵਾਸਤੇ ਬਣਾ ਲਈ ਹੈ ਅਮੈਰੀਕਾ ਨੂੰ ਲੱਗਦਾ ਕਿ ਸਾਰੇ ਦੇ ਸਾਰੇ ਜੇ ਇਕੱਠੇ ਹੋ ਗਏ ਯੂਰਪ ਵਾਲੇ ਇਨਕਲੂਡਿੰਗ ਰਸ਼ੀਆ ਵੀ ਮੈਨੂੰ ਕਿਹਨੇ ਪੁੱਛਣਾ ਇਸ ਕਰਕੇ ਅਮੈਰੀਕਾ ਜਿਹੜਾ ਪਾਸਿਓ ਨਾ ਉਹਨਾਂ ਨੂੰ ਤੰਗ ਕਰੀ ਜਾਂਦਾ ਉਹਨਾਂ ਨੂੰ ਮਜਬੂਰ ਕਰੀ ਜਾਂਦਾ ਵੀ ਨੇਟੋ ਫੌਜਾਂ ਨੂੰ ਉਹਦੇ ਉੱਤੇ ਜਾ ਕੇ ਬਿਠਾਓ ਜਿਹਦੇ ਕਰਕੇ ਉਹ ਜਿਹੜਾ ਰਸ਼ੀਅਨ ਬਲੋਕ ਆ ਉਹ ਚਿੜਿਆ ਹੋਇਆ ਨੋਟ ਬਲੋਕ ਰਸ਼ੀਆ ਕੰਟਰੀ ਆ ਜਿਹੜਾ ਜਿਹਦੀ ਗੱਲ ਕਰ ਲਈ ਕਿਉਂਕਿ ਪਿਛਲੀ ਸਦੀ ਦੇ ਵਿੱਚ ਅਮਰੀਕਾ ਨੇ ਜਦੋਂ ਰਸ਼ੀਆ ਟੁੱਟਿਆ ਅਮਰੀਕਾ ਦਾ ਰੋਲ ਉਹਦੇ ਵਿੱਚ ਬਹੁਤ ਵੱਡਾ ਸੀ ਹੈਵਿੰਗ ਸੈਡ ਦੈਟ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਮਤਲਬ ਆਪਾਂ ਕਹਿੰਦੇ ਹਾਂ ਕਿ ਰਸ਼ੀਆ ਜੋ ਕੁਝ ਵੀ ਕਰ ਰਿਹਾ ਉਹ ਬਹੁਤ ਗਲਤ ਕਰ ਰਿਹਾ ਪਰ ਇਸ ਦਾ ਹੱਲ ਆ ਜਿਹੜਾ ਉਹ ਨਾ ਤਾਂ ਰਸ਼ੀਆ ਕੋਲ ਆ ਨਾ ਅਮਰੀਕਾ ਕੋਲ ਆ ਨਾ ਯੂਕਰੇਨ ਕੋਲ ਆ ਦੁਨੀਆਂ ਦੇ ਵਿੱਚ ਇਹ ਸੱਚਾਈ ਆ ਕਿ ਲੜਾਈਆਂ ਲੱਗਦੀਆਂ ਰਹਿਣੀਆਂ ਨੇ ਅੱਜ ਯੂਕਰੇਨ 'ਚ ਲੱਗੀ ਹੈ ਕੱਲ੍ਹ ਨੂੰ ਕਿਤੇ ਹੋਰ ਲੱਗ ਜੂਗੀ ਪਹਿਲਾਂ ਇਹ ਇਰਾਕ 'ਚ ਲੱਗੀ ਆ ਲਿਬੀਆ ਦੇ ਵਿੱਚ ਲੱਗੀ ਆ ਅਫਗਾਨਿਸਤਾਨ 'ਚ ਲੱਗੀ ਆ ਇਹ ਲੜਾਈਆਂ ਲਾਉਣਾ ਜਿਹੜਾ ਮੌਜੂਦਾ ਸਿਸਟਮ ਨੇ ਇੰਪੀਰੀਅਲਿਸਟ ਪਾਵਰਸ ਨੇ ਜਿਹੜੀਆਂ ਸਾਮਰਾਜੀ ਤਾਕਤਾਂ ਨੇ ਲੜਾਈਆਂ ਲਾਉਣਾ ਇਹਨਾਂ ਦੀ ਲੋੜ ਆ ਕਿਉਂ ਕਿਉਂਕਿ ਅਲਟੀਮੇਟਲੀ ਇਹਨਾਂ ਦੇ ਹਥਿਆਰ ਵਿਕਣੇ ਨੇ ਇਹਨਾਂ ਦੇ ਬੱਚੇ ਨਹੀਂ ਮਰਨੇਗੇ ਬੱਚੇ ਤਾਂ ਆਮ ਲੋਕਾਂ ਦੇ ਮਰਨੇ ਨੇ ਨਾ ਇਸ ਕਰਕੇ ਇਹਨਾਂ ਨੇ ਲੜਾਈਆਂ ਜਾਰੀ ਰੱਖਣੀਆਂ ਜੀ ਮੈਂ ਬਹੁਤ ਕਲੀਅਰ ਹਾਂ ਇਸ ਗੱਲ ਬਾਰੇ ਇਹ ਲੜਾਈਆਂ ਹਟਣੀਆਂ ਨਹੀਂ ਜਿੰਨੀ ਦੇਰ ਤੱਕ ਹਥਿਆਰ ਦੁਨੀਆਂ ਦੇ ਵਿੱਚ ਹਾਜ਼ਰ ਨੇ ਜਿੰਨੀ ਦੇਰ ਤੱਕ ਬੰਬ ਹਾਜ਼ਰ ਨੇ, ਜਿੰਨੀ ਦੇਰ ਤੱਕ ਸਾਡੇ ਵਿੱਚ ਇਹ ਭਾਵਨਾ ਪਈ ਆ ਵੀ ਅਸੀਂ ਦੂਜੇ ਨੂੰ ਹਥਿਆਰ ਦੇ ਨਾਲ ਜ਼ੋਰ ਦੇ ਨਾਲ ਦਬਾ ਸਕਦੇ, ਇਹ ਲੜਾਈਆਂ ਚੱਲਦੀਆਂ ਰਹਿਣੀਆਂ ਨੇ। ਹੁਣ ਕਿਉਂਕਿ ਅਸੀਂ ਬਹੁਤ ਖਤਰਨਾਕ ਮੋੜ 'ਤੇ ਆਏ ਹੋਏ ਹਾਂ, ਬਹੁਤਿਆਂ ਕੋਲ ਨਿਊਕਲੀਅਰ ਬੰਬ ਨੇ, ਇਸ ਕਰਕੇ ਇਹ ਡਰ ਲੱਗਿਆ ਹੀ ਰਹਿਣਾ ਕਿਤੇ ਸਾਡੀ ਸੋਹਣੀ ਧਰਤੀ ਹੈ ਜਿਹੜੀ ਜਿਹਨੇ ਸਦੀਆਂ ਤੋਂ ਹਿਊਮਨ ਲਾਈਫ ਤਾਂ ਹੈਗੀ ਹੈਗੀ ਹੈ, ਸਾਰੀ ਜਿਹੜੀ ਲਾਈਫ ਆ ਇਹਨੂੰ ਮਤਲਬ ਇੱਕ ਝੂਲਾ ਦਿੱਤਾ ਲਾਈਫ ਨੂੰ ਪਨਪਣ ਦਾ, ਲਾਈਫ ਨੂੰ ਅੱਗੇ ਵਧਣ ਦਾ। ਸਾਨੂੰ ਡਰ ਆ ਕਿ ਸਾਡੀ ਧਰਤੀ ਨੂੰ ਇਹ ਲੋਕ ਨੇ ਜਿਹੜੇ ਇਹ ਤਬਾਹ ਨਾ ਕਰ ਦੇਣ। ਖੈਰ ਆਪਾਂ ਕਾਲਰਸ ਵੀ ਸਾਡੇ ਨਾਲ ਨੇ, ਕਾਲਰਸ ਹੋਲਡ ਕਰਕੇ ਰੱਖੋ, ਇੱਕ ਮਿੰਟ ਲਈ ਆਪਾਂ ਬ੍ਰੇਕ ਲੈ ਲਈਏ ਬਸ।
ਵਿਆਹ ਤਾਂ ਸਾਡੇ ਜ਼ਮਾਨੇ 'ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ 'ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ
ਸੈਕਿੰਡ ਮੋਰਗੇਜ ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਕੁਝ ਕਾਲਰ ਸਾਡੇ ਨਾਲ ਨੇ ਉਹਨਾਂ ਦੀ ਗੱਲ ਸੁਣ ਲਈਏ ਪਹਿਲਾਂ ਆਪਾਂ ਹਾਂਜੀ ਨਿੱਘਾ ਸਵਾਗਤ ਤੁਹਾਡਾ
ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਹਾਂਜੀ ਨਾਟੋ ਉਦੋਂ ਬਣਿਆ ਸੀਗਾ ਜਦੋਂ ਸੈਕਿੰਡ ਵਾਰ ਵਾਰ ਤੋਂ ਬਾਅਦ ਇੱਕ ਪਾਸੇ ਵੈਸਟਰਨ ਕੰਟਰੀ ਇਕੱਠੇ ਹੋ ਗਏ ਇਹਨਾਂ ਨੇ ਨਾਟੋ ਬਣਾ ਲਿਆ ਸੀਗਾ ਤੇ ਈਸਟਰਨ ਬਲੌਕ ਆ ਜਿਹੜੇ ਕਮਿਊਨਿਸਟ ਸੋਸ਼ਲਿਸਟ ਕੰਟਰੀ ਉਹਨਾਂ ਨੇ ਵਾਰਸਾ ਪੈਕਟ ਬਣਾਇਆ ਸੀਗਾ
ਹਾਂਜੀ ਹਾਂਜੀ
ਉਹਨਾਂ ਦੋਨਾਂ ਦੇ ਮੁਕਾਬਲੇ ਚ ਬਣਾਇਆ ਸੀਗਾ
ਹੁਣ
ਪਿਛਲੇ 30 ਸਾਲ ਤੋਂ ਵਾਰਸਾ ਪੈਕਟ ਦਾ ਖਤਮ ਹੋ ਗਿਆ ਕੋਈ ਓਪੋਜੀਸ਼ਨ ਵੀ ਨਹੀਂ ਰਸ਼ੀਆ ਵੀ ਸਮਝ ਬਹੁਤ ਕਮਜ਼ੋਰ ਹੁਣ 30 ਸਾਲ ਹੋ ਗਏ ਇਹਨਾਂ ਨੇ ਨਾਟੋ ਦਾ ਕੀ ਸੈਂਸ ਬਣ ਗਿਆ ਉਹਨੂੰ ਐਕਸਪੈਂਡ ਕਰੀ ਜਾਂਦੇ ਹੋਰ ਐਕਸਪੈਂਡ ਕਰੀ ਜਾਂਦੇ ਆ
ਬਿਲਕੁਲ ਜੀ ਨਾਟੋ ਨੇ ਐਕਸਪੈਂਡ ਕਰ ਲਿਆ ਬਹੁਤ
ਹਾਂਜੀ ਅੱਛਾ ਰਸ਼ੀਆ ਵੀ ਕਮਿਊਨਿਸਟ ਕੰਟਰੀ ਆ ਹੁਣ ਕੋਈ ਵੱਖਰੀ ਵਿਚਾਰਧਾਰਾ ਨਹੀਂ ਉਹਨਾਂ ਦੀ ਰਾਈਟ ਇਹਨਾਂ ਨੂੰ ਕੋਈ ਥ੍ਰੈਟ ਵੀ ਨਹੀਂ ਕੋਈ ਦਾ ਵੀ ਕੋਈ ਇੰਡਸਟਰੀਅਲ ਪਾਵਰ ਵੀ ਨਹੀਂ ਹੈਗੀ ਮੈਨੂਫੈਕਚਰ ਪਾਵਰ ਨਹੀਂ ਹੈਗੀ ਚੱਲ ਚਾਈਨਾ ਦਾ ਹੈਗਾ ਰਾਈਟ ਐਵੇਂ ਜਾਣ ਜਾਣ ਕੇ ਉਹਨਾਂ ਨੂੰ ਮਤਲਬ ਹੁਣ ਰਸ਼ੀਆ ਨੇ ਕਿਹਾ ਵੀ ਤੁਸੀਂ ਭਾਈ ਸਾਨੂੰ ਲਿਖ ਕੇ ਦੇ ਦਿਓ ਵੀ ਨਾਟੋ ਇੱਕ ਪਾਸੇ ਤਾਂ ਰਹਿ ਜਾਣ ਦਿਓ ਸਾਡਾ ਸੇਫ ਪੋਲੈਂਡ ਦੇ ਵਿੱਚ ਇਹਨਾਂ ਨੇ ਮਿਜ਼ਾਲਾਂ ਫਿੱਟ ਕਰੀ ਪਈਆਂ ਨਿਊਕਲੀਅਰ ਬੰਬ ਚਾਰ ਸਵੇਰੇ ਉਹਨਾਂ ਨੂੰ ਘੇਰਾ ਪਾ ਲਿਆ ਹੈਂਜੀ ਅੱਛਾ ਰਸ਼ੀਆ ਨੇ ਫਿਰ ਕ੍ਰੀਮੀਆ 80% ਲੋਕ ਰਸ਼ੀਆ ਨੇ ਉਹ ਵੀ ਛੱਡ ਰੱਖਿਆ ਸੀ ਬਲੈਕ ਸੀ ਸੀਗਾ ਉਹ ਯੂਕਰੇਨ ਕੋਲ ਸੀਗਾ ਉਹਨਾਂ ਨੂੰ ਆਪਣਾ ਫਲੀਟ ਖੜਾ ਕਰਨ ਵਾਸਤੇ ਉਹ ਕਿਰਾਇਆ ਦਿੰਦਾ ਸੀ ਰਸ਼ੀਆ ਜਾਂ ਉਹ ਮੂਰਖ ਸੀ ਜਾਂ ਉਹਨਾਂ ਨੂੰ ਪਤਾ ਨਹੀਂ ਸੀ ਜਾਂ ਭਲੇ ਮਾਨਸੇ ਇੰਨੇ ਸੀ ਉਹ ਵੀ ਇਹਨਾਂ ਨੇ ਗੁਆ ਲਿਆ ਸਮਾਂ ਇਹਨਾਂ ਨੇ ਉੱਥੋਂ ਦੀ ਲੀਡਰਸ਼ਿਪ ਇਹਨਾਂ ਦੀ ਚੁੱਕ ਚਾ ਕੇ ਵੈਸਟਰਨ ਕੰਟਰੀਜ਼ ਦੇ ਵਿੱਚ ਕ੍ਰੀਮੀਆ ਗੁਆ ਲਿਆ ਬਲੈਕ ਸੀ ਗੁਆ ਲਿਆ ਰਾਈਟ ਹੁਣ ਜੇ ਉੱਥੇ ਰਸ਼ੀਆ ਕਹਿੰਦਾ ਵੀ ਤੁਸੀਂ ਭਾਈ ਨਾ ਬਣਾਓ ਇੱਥੇ ਨਾਟੋ ਇੱਕ ਸੇ ਛੱਡ ਢਾਈ ਘਰ ਦੇ ਨੈਣ ਵੀ ਛੱਡ ਦਿੰਦੀ ਤੁਸੀਂ ਛੱਡ ਦਿਓ ਇੱਕ ਦੇਸ਼ ਮਤਲਬ ਕਿੰਨੀ ਕੁ ਵੱਡੀ ਗੱਲ ਸੀਗੀ ਕਿ ਹਰ ਇੱਕ ਵਜੇ ਤੁਹਾਡੇ ਪਿੱਛੇ ਚਾਰੇ ਪਾਸੇ ਮਿਜ਼ਾਈਲਾਂ ਤਾਣੀਆਂ ਹੋਈਆਂ ਤੁਹਾਨੂੰ ਨੀਂਦ ਕਿਵੇਂ ਆ ਜਾਊਗੀ
ਬਿਲਕੁਲ ਜੀ ਦੇਖੋ ਤੁਹਾਡੀ ਗੱਲ ਬਿਲਕੁਲ ਠੀਕ ਆ 1997 ਚ ਹੰਗਰੀ ਬਣਾਇਆ ਚੈੱਕ ਜਿਹੜਾ ਹੈਗਾ ਦੇਸ਼ ਆ ਜਿਹੜਾ ਉਹ ਬਣਾਇਆ ਪੋਲੈਂਡ ਬਣਾਇਆ ਮਤਲਬ ਨਾਟੋ ਸ਼ਾਮਲ ਕਰ ਲਏ ਫਿਰ ਉਸ ਤੋਂ ਬਾਅਦ ਜਿਹੜੇ ਰਸ਼ੀਆ ਨਾਲੋਂ ਟੁੱਟੇ ਸੀ ਦੇਸ਼ ਉਹਨਾਂ ਦੇ ਸਮੇਤ ਇਸਟੋਨੀਆ ਲੈਟਵੀਆ ਲਿਥੋਨੀਆ ਸੈਲਵੇਨੀਆ ਸਲੋਵਾਕੀਆ ਬੁਲਗਾਰੀਆ ਰੁਮਾਨੀਆ ਇਹ ਸਾਰੇ ਸ਼ਾਮਲ ਕਰ ਲਏ ਇਹ ਇੱਕ ਕਾਰਨ ਆ ਜੀ ਇੱਕ ਕਾਰਨ ਹੈਗਾ ਇਹ ਪਰ ਅਲਟੀਮੇਟਲੀ ਰਸ਼ੀਆ ਜਿਹੜਾ ਨਾ ਮੈਂ ਇੱਕ ਗੱਲ ਤੁਹਾਡੀ ਗੱਲ ਠੀਕ ਆ ਇਹ ਅਮਰੀਕਾ ਨੇ ਕੀਤਾ ਭਲਾ ਮਾਨਸ ਰਸ਼ੀਆ ਵੀ ਨਹੀਂ ਰਸ਼ੀਆ ਜਿਹੜਾ ਉਹ ਵੀ ਬਦਮਾਸ਼ਾਂ ਦਾ ਬਦਮਾਸ਼ ਆ ਇਹ ਉਹ ਰਸ਼ੀਆ ਨਹੀਂ ਰਿਹਾ ਜਿਹੜਾ ਰਸ਼ੀਆ ਪਹਿਲਾਂ ਹੁੰਦਾ ਸੀ ਨਾ ਇਸ ਕਰਕੇ ਉਹ ਵੀ ਇੰਪੀਰੀਅਲਿਸਟ ਹੈ ਇਹ ਵੀ ਇੰਪੀਰੀਅਲਿਸਟ ਆ ਗੱਲ ਤਾਂ ਆਪਾਂ ਉਹਦੀ ਕਰ ਰਹੇ ਵੀ ਦੋ ਜਿਹੜੀਆਂ ਦੋ ਸਾਨਾਂ ਦਾ ਭੇੜ ਆ ਦੋ ਸਾਨਾਂ ਦੇ ਭੇੜ ਦੇ ਵਿੱਚ ਉਜਾੜਾ ਲੋਕਾਂ ਦਾ ਹੋਈ ਜਾਂਦਾ
ਰਸ਼ੀਆ ਦਾ ਸਿਰਫ ਇੱਕ ਮਿਲਟਰੀ ਦੇ ਹਥਿਆਰ ਵੇਚਣ ਚ ਮਾ ਇਹਨਾਂ ਨੂੰ ਥੋੜਾ ਮੁਕਾਬਲਾ ਦਿੰਦਾ ਬਾਕੀ ਇੰਡਸਟਰੀਅਲ ਦੇ ਤੁਸੀਂ ਕਦੇ ਸੁਣੀਆਂ ਵੀ ਰਸ਼ੀਅਨ ਪ੍ਰੋਡਕਟ ਕਿਤੇ ਵਿਕਦੀ ਹੈ ਮਾਰਕੀਟ ਚ ਹੈ ਜੀ
ਹਾਂਜੀ ਰਸ਼ੀਆ ਉਨੀ ਉਹੋ ਜਿਹੀ ਪਾਵਰ ਨਹੀਂ ਰਿਹਾ ਪਰ ਮਿਲਟਰੀ ਪਾਵਰ ਜ਼ਰੂਰ ਹੈਗੀ ਆ
ਮਿਲਟਰੀ ਹੈਗੀ ਆ ਹਾਂਜੀ
ਧੰਨਵਾਦ ਜੀ, ਮਿਹਰਬਾਨੀ ਬਹੁਤ ਬਹੁਤ। ਇੱਕ ਹੋਰ ਕਾਲ ਲੈ ਲਈਏ। ਨਿਗਾ ਸਵਾਗਤ ਜੀ ਤੁਹਾਡਾ।
ਹਾਂਜੀ ਬਰਾੜ ਸਾਹਿਬ, ਸ਼ੁਰੂ ਤੋਂ ਹੀ ਦੇਖਦੇ ਆਏ ਹਾਂ ਵੀ ਜਿਹੜੀਆਂ ਇਹ ਵੱਡੀਆਂ ਪਾਵਰ ਨੇ ਨਾ, ਇਹ ਛੋਟੇ ਦੇਸ਼ਾਂ ਨੂੰ ਇਸੇ ਤਰ੍ਹਾਂ ਹੀ ਬਰਬਾਦ ਕਰਦੇ ਆਏ ਨੇ। ਅਸੀਂ ਆਪਾਂ ਦੇਖਿਆ ਕਿੰਨੀਆਂ ਉਦਾਹਰਨਾਂ ਦਈਏ। ਹੁਣ ਦੇਖੋ ਤੁਸੀਂ, ਇਹ ਰੋਮੇਨੀਆ ਨੂੰ ਚੁੱਕਦੇ ਰਹੇ ਅਮੈਰੀਕਾ ਵਾਲੇ, ਅਸੀਂ ਆਵਾਂਗੇ ਜੀ, ਅਸੀਂ ਆਵਾਂਗੇ। ਉਹ ਚੁੱਕ ਕੇ ਉਹ ਅੜਿਆ ਰਿਹਾ ਰੋਮੇਨੀਆ ਵਾਲਾ, ਰਸ਼ੀਆ ਨੇ ਅਟੈਕ ਕਰਤਾ ਬਰਬਾਦ ਤੇ। ਹਾਂਜੀ,
ਯੂਕਰੇਨ,
ਹਾਂਜੀ, ਇਹ ਮਸਾ, ਇਹ ਜਿਹੜੀ ਸੁਪਰ ਪਾਵਰ ਇਹ ਹਮੇਸ਼ਾ ਹੀ ਕਰਦੀ ਆਈਆਂ ਨੇ। ਹੁਣ ਉੱਥੇ ਨੂੰ ਹਥਿਆਰ ਭੇਜਣਗੇ, ਵੇਚਣਗੇ, ਉਹ ਇਹ ਥੋੜਾ ਵੀ ਮੁਫ਼ਤ ਦੇ ਵਿੱਚ ਦੇਣੇ ਆ, ਵੇਚਣਗੇ। ਐਵੇਂ ਲੋਕਾਂ ਨੂੰ ਦੱਸਦੇ ਅਸੀਂ ਭੇਜ ਰਹੇ ਹਾਂ, ਇਹ ਬੇਕੂ ਬੁਲਾ ਰਿਹਾ ਲੋਕਾਂ ਨੂੰ, ਕੋਈ ਇਸ ਫ੍ਰੀ ਚ ਨਹੀਂ ਦੇ ਰਹੇ। ਔਰ ਬਾਅਦ ਦੇ ਵਿੱਚ ਉਹਦੇ ਤੇ ਰੋਮੇਨੀਆ ਦੇ ਉੱਤੇ ਕਰਜ਼ਾ ਵੀ ਪਾ ਦੇਣਾ ਇਹਨਾਂ ਨੂੰ, ਤੁਸੀਂ ਦੇਖਿਓ ਸਭ ਦੇ ਉਹਨਾਂ ਨੂੰ ਪੈਸੇ ਲੈਣਗੇ। ਪਰ ਤੁਸੀਂ ਇੱਕ ਗੱਲ ਦੇਖੋ ਵੀ ਜਦੋਂ ਵੀ ਇਹ ਕੁਛ ਹੁੰਦਾ, ਹਮੇਸ਼ਾ ਇੱਕ ਪਾਵਰ ਪਿੱਛੇ ਹੋ ਜਾਂਦੀ ਆ, ਚਾਹੇ ਪਹਿਲਾਂ ਸੋਵੀਅਤ ਯੂਨੀਅਨ ਹੁੰਦਾ ਸੀ ਤੇ ਫਿਰ ਹੁਣ ਰਸ਼ੀਆ, ਤੇ ਇਹ ਇਸੇ ਤਰ੍ਹਾਂ ਹੀ ਇਹ ਅਮੈਰੀਕਾ ਕਰਦੇ ਆ। ਇਹਨਾਂ ਲੋਕਾਂ ਨੇ ਮਰਦਾ ਕੌਣ ਆ? ਮਰਦੇ ਤਾਂ ਜੀ ਆਪਾਂ ਹੀ ਆ।
ਬਿਲਕੁਲ ਜੀ ਬਿਲਕੁਲ,
ਅਸੀਂ ਲੋਕ ਮਰਦੇ ਆ ਗਰੀਬ। ਹੁਣ ਤੁਸੀਂ ਦੇਖੋ ਮਹਿੰਗਾਈ ਪਹਿਲਾਂ ਹੀ ਪੈਂਡੈਮਿਕ ਨੇ ਵਧਾਤੀ ਸੀ, ਹੁਣ ਦੇਖੋ ਗੈਸ। ਸਾਡੇ ਲੋਕਾਂ ਨੂੰ, ਜਿਹੜੇ ਸਾਡੇ ਪੰਜਾਬੀ ਨੇ, ਸਾਨੂੰ ਦੇਖਣਾ ਚਾਹੀਦਾ ਵੀ ਇੱਥੇ ਕੀ ਹੋ ਰਿਹਾ। ਤੁਸੀਂ ਬਹੁਤ ਚੰਗੀ ਤਰ੍ਹਾਂ ਬਰਾੜ ਸਾਹਿਬ, ਤਾਂ ਹੀ ਮੈਂ ਤੁਹਾਡਾ ਪ੍ਰੋਗਰਾਮ ਮਿਸ ਕਰਦਾ ਹੁੰਦਾ ਸੀ। ਤੁਸੀਂ ਇੰਟਰਨੈਸ਼ਨਲ ਪੱਧਰ ਤੇ ਬਹੁਤ ਗੱਲਾਂ ਉਭਾਰ ਕੇ ਲਿਆਉਂਦੇ ਹੋ, ਨਹੀਂ ਤਾਂ ਸਾਡੇ ਉਹੀ ਬਾਦਲਾਂ ਦੀਆਂ ਗੱਲਾਂ ਕਰੀਆਂ। ਅਸੀਂ ਬਾਦਲਾਂ ਤੋਂ ਕੀ ਲੈਣਾ, ਉਹਨਾਂ ਨੇ ਸਾਨੂੰ ਕੀ ਦਿੱਤਾ? ਪਰ ਜਿਹੜੇ ਇੱਥੇ ਦੇਖੋ ਮਹਿੰਗਾਈ, ਉਹ ਤੁਸੀਂ ਡੀਜ਼ਲ ਮਹਿੰਗਾ ਹੋ ਗਿਆ,
ਸ਼ਾਰਟ ਕਰੀ ਸ਼ਾਰਟ, ਹਾਂਜੀ
ਹਾਂ, ਗਰੋਸਰੀ ਉਹ ਸਾਨੂੰ ਪੈਸੇ ਦੇਣੇ ਪੈਣਗੇ। ਹਾਂਜੀ, ਤੇ ਕਮਾਈਆਂ ਸਾਡੀਆਂ ਕਿੱਥੇ ਨੇ? ਕਿੱਥੇ? ਕੈਨੇਡਾ, ਮੈਂ ਇੱਥੇ ਦੇਖੋ 50 ਸਾਲ ਹੋ ਚੱਲੇ, ਕੈਨੇਡਾ ਗਰੀਬ ਤੋਂ ਗਰੀਬ ਹੁੰਦਾ ਆ ਰਿਹਾ ਸ਼ੁਰੂ ਤੋਂ। ਹਾਂਜੀ, ਕਦੇ ਨੀ ਦੇਖਿਆ ਵੀ ਉੱਪਰ ਉੱਠੇ। ਹੁਣ $15 ਦੇ ਤੇ ਕੀ ਉਹਦੇ ਨਾਲ ਕੀ ਗੁਜ਼ਾਰਾ ਹੋਊਗਾ?
ਧੰਨਵਾਦ ਜੀ।
ਅੱਗੇ ਉਹ ਦੇਖੋ ਇੰਡੀਆ ਦੇ ਕਿਵੇਂ ਪੱਜੇ, ਉਹ ਫਸੇ, ਉਹ ਨਰਿੰਦਰ ਮੋਦੀ ਪਹਿਲਾਂ ਸੁੱਤਾ ਹੀ ਪਿਆ ਰਿਹਾ, ਹੁਣ ਉੱਥੋਂ ਬੇਚਾਰੇ ਸਟੂਡੈਂਟ ਇੰਨੇ ਮਰ ਰਹੇ ਨੇ, ਕੋਈ ਦੱਸ ਨਹੀਂ ਰਹੇ ਸਾਨੂੰ ਐਗਜੈਕਟਲੀ ਕਿੰਨਾ ਉੱਥੇ ਨੁਕਸਾਨ ਹੋ ਰਿਹਾ। ਉਹਨਾਂ ਨੂੰ ਪਹਿਲਾਂ ਨੀ, 2 ਮਹੀਨੇ ਪਹਿਲਾਂ ਕੱਟ ਸਕਦੇ ਲੋਕ ਉੱਥੇ, ਉਹ ਇਲੈਕਸ਼ਨਾਂ ਚ ਬਿਜੀ ਰਿਹਾ।
ਧੰਨਵਾਦ ਧੰਨਵਾਦ ਧੀਰ ਸਾਹਿਬ, ਸਮਾਂ ਥੋੜਾ ਆਪਣੇ ਕੋਲ, ਮਿਹਰਬਾਨੀ ਮਿਹਰਬਾਨੀ। ਦੋਸਤੋ ਗੱਲ ਅਸਲ ਦੇ ਵਿੱਚ ਇਹ ਹੈ, ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਇਹ ਦੋ ਧਿਰਾਂ ਨੇ, ਅਮੈਰੀਕਾ ਸਮਝਦਾ ਮੈਂ ਇਕੱਲੀ ਧਿਰ ਹੀ ਹਾਂ, ਇੱਕ ਧਰੋਂ ਵੀ ਸੰਸਾਰ ਹੀ ਹੈਗਾ। ਐਕਚੁਅਲੀ ਇਹ ਹੁਣ ਮਲਟੀਪੋਲਰ ਸੁਸਾਇਟੀ ਬਣ ਗਈ ਹੈ, ਜਿਹਦੇ ਵਿੱਚ ਕੋਈ ਵੱਡੀ ਆਰਥਿਕ ਤਾਕਤ ਆ, ਕੋਈ ਵੱਡੀ ਮਿਲਟਰੀ ਤਾਕਤ ਆ, ਇਸ ਕਰਕੇ ਤਾਕਤਾਂ ਦਾ ਜਿਹੜਾ ਸਮਤੋਲ ਆ ਉਹ ਇਕੱਲੇ ਅਮੈਰੀਕਾ ਕੋਲ ਨਹੀਂ ਰਿਹਾ, ਪ੍ਰੋਬਲਮ ਇਹ ਹੈਗੀ ਆ। ਪਰ ਅਫਸੋਸ ਦੀ ਗੱਲ ਇਹ ਆ, ਜਿਹੜੀ ਮੈਂ ਕਹਿਣੀ ਚਾਹੁੰਦਾ ਕਿ ਇੱਕ ਵੇਲਾ ਸੀ ਜਦੋਂ ਇੱਕ ਤੀਸਰਾ ਬਲੋਕ ਸੀ ਜਿਹੜਾ ਦੋਨਾਂ ਧਿਰਾਂ ਤੋਂ ਅਲੱਗ ਸੀ, ਨਾਨ ਅਲਾਈਨਡ ਮੂਵਮੈਂਟ, ਜਿਹਦਾ ਲੀਡਰ ਕਿਸੇ ਵੇਲੇ ਭਾਰਤ ਹੀ ਹੁੰਦਾ ਸੀ, ਇੰਡੀਆ ਹੁੰਦਾ ਸੀ, ਪਰ ਹੁਣ ਤਾਂ ਇੰਡੀਆ ਵੀ ਪਿਛਲੱਗ ਬਣਿਆ ਹੋਇਆ ਜੀ। ਉਸ ਤੀਜੀ ਧਿਰ ਨੂੰ ਉਭਾਰਨ ਦੀ ਲੋੜ ਆ, ਜਿਹੜੀ ਲੋਕਾਂ ਦੀ ਧਿਰ ਹੋਵੇ, ਜਿਹੜੀ ਇਹਨਾਂ ਚੋਂ ਕਿਸੇ ਵੀ ਬਲੋਕ ਦੇ ਨਾਲ ਨਾ ਹੋਵੇ। ਹੋ ਸਕਦਾ ਆਉਣ ਵਾਲੇ ਦੇਸ਼ਾਂ ਦੇ ਵਿੱਚ ਇਹੋ ਜਿਹੇ ਦੇਸ਼ ਆ ਜਿਹੜੇ ਉਹ ਅੱਗੇ ਆਉਣ। ਖੈਰ, ਇਸ ਵਕਤ ਸਾਡੇ ਨਾਲ ਡਾਕਟਰ ਪਰਮਿੰਦਰ ਨੇ ਜੀ, ਸੁਜੋਕ ਹੋਮਿਓਪੈਥਿਕ ਕਲੀਨਿਕ ਤੋਂ। ਡਾਕਟਰ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਬਾਊਲ ਡਿਸਓਰਡਰਸ, ਓਹਦੇ ਅੰਦਰ ਅਸੀਂ ਬਵਾਸੀਰ ਬਾਰੇ ਗੱਲ ਕੀਤੀ, ਔਰ ਮੈਨੂੰ ਕੁਛ ਸਵਾਲ ਆਏ ਓਹਦੇ ਅੰਦਰ। ਇੱਕ ਸਵਾਲ ਸੀਗਾ ਕਿ ਮੇਰੇ ਪੇਟ ਦੇ ਨਿਚਲੇ ਹਿੱਸੇ ਚ, ਖਾਸ ਕਰਕੇ ਖੱਬੇ ਪਾਸੇ ਚ ਦਰਦ ਰਹਿੰਦਾ ਹੈ, ਔਰ ਮੇਰੇ ਕਿਸੇ ਵੀ ਟੈਸਟ ਕੁਛ ਨਹੀਂ ਆ ਰਿਹਾ ਹੈਗਾ, ਔਰ ਇਹ ਕੀ ਕੰਡੀਸ਼ਨ ਹੋ ਸਕਦੀ ਹੈ ਜਾਂ ਮੈਨੂੰ ਇਹ ਕਿਉਂ ਹੋ ਰਿਹਾ? ਔਰ ਇਸ ਕੰਡੀਸ਼ਨ ਬਾਰੇ ਬਹੁਤ ਘੱਟ ਜਾਣਕਾਰੀ ਤੇ ਸਮਝ ਹੈ, ਜਿਸ ਨੂੰ ਕਿਹਾ ਜਾਂਦਾ ਡਾਇਵਰਟੀਕੁਲੋਸਿਸ, ਬੜਾ ਲੰਬਾ ਚੌੜਾ ਨਾਂ ਹੈ, ਪਰ ਇਸ ਨੂੰ ਜੇ ਸਮਝਣਾ ਚਾਹੀਏ ਤਾਂ ਕੀ ਇਸ ਦਾ ਮਤਲਬ ਹੈ? ਉਹ ਹੈ ਸਾਡੇ ਲਾਰਜ ਇੰਟੈਸਟਾਈਨ, ਉਹ ਵੱਡੀ ਆਂਤ, ਐਂਡ ਆਫ ਅਵਰ ਡਾਇਜੈਸਟਿਵ ਟ੍ਰੈਕ, ਸਾਡੇ ਟੋਇਲਟਸ ਪੇਟ ਚੋਂ ਬਾਹਰ ਜਾਣ ਤੋਂ ਪਹਿਲਾਂ ਵਾਲਾ ਜਿਹੜਾ ਲਾਰਜ ਇੰਟੈਸਟਾਈਨ ਦਾ ਹਿੱਸਾ ਹੈ, ਜਿਹੜਾ ਕਿ ਪੇਟ ਦੇ ਖੱਬੇ ਪਾਸੇ ਨੂੰ ਬਿਲੋਂਗ ਕਰਦਾ ਤੇ ਨਿਚਲੇ ਪਾਸੇ ਨੂੰ, ਪੈਲਵਿਕ ਰੀਜਨ ਨੂੰ ਬਿਲੋਂਗ ਕਰਦਾ, ਇਸ ਦੇ ਅੰਦਰ ਅੰਤ ਦੇ ਵਿੱਚ ਕਾਫੀ ਜ਼ਿਆਦਾ ਕਬਜ਼ ਰਹਿਣ ਕਰਕੇ ਸਟੂਲ ਦੀ ਅਕੁਮੂਲੇਸ਼ਨ ਹੁੰਦੀ ਹੈ ਜ਼ਿਆਦਾ। ਜਦੋਂ ਕਹਿੰਦੇ ਨਾ ਤੁਹਾਡਾ ਐਕਸਰੇ ਹੋਇਆ ਸੀ ਤਾਂ ਪੈਕਅਪ ਹੋਇਆ ਹੋਇਆ ਸਟੂਲ, ਸੋ ਉਹ ਆਂਦਰਾਂ ਦੇ ਵਿੱਚ ਦਾ ਸਟੂਲ ਤੇ ਕਬਜ਼ ਦੇ ਨਾਲ ਹੋਣ ਵਾਲੀ ਗੈਸ, ਗੈਸ ਨਾਲ ਹੋਣ ਵਾਲੀ ਇਸ ਹਿੱਸੇ ਦੇ ਅੰਦਰ ਲਾਰਜ ਇੰਟੈਸਟਾਈਨ ਦੇ ਅੰਦਰ ਪੋਕਿਟਸ ਦਾ ਬਣ ਜਾਣਾ, ਗੁਬਾਰਿਆਂ ਦਾ ਬਣ ਜਾਣਾ, ਫੁੱਲਿਆ ਜਾਣਾ, ਜੇਕਰ ਆਪਾਂ ਇੱਕ ਬਲੂਨ ਨੂੰ ਫੁਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ ਵਿੱਚ ਕਿਤੇ ਕੋਈ ਸਕਿਨ ਕਮਜ਼ੋਰ ਹੋਵੇ ਤਾਂ ਉਹ 'ਤੇ ਇੱਕ ਛੋਟਾ ਜਿਹਾ ਗੁਬਾਰਾ ਬਣ ਜਾਂਦਾ ਹੈ। ਇਸ ਤਰ੍ਹਾਂ ਦੀਆਂ ਪਾਕਿਟ ਸਾਡੀ ਲਾਰਜ ਇੰਟੈਸਟਾਈਨ 'ਚ ਬਣ ਜਾਂਦੀਆਂ ਨੇ, ਜਿਨ੍ਹਾਂ ਨੂੰ ਡਾਇਵਰਟੀਕੁਲਸ ਕਿਹਾ ਜਾਂਦਾ ਹੈ, ਔਰ ਇਹ ਡਾਇਵਰਟੀਕੁਲਸ ਜਿਹੜੇ ਨੇ ਉਹਨਾਂ ਦੇ ਵਿੱਚ ਸਟੂਲ ਫਸ ਜਾਂਦਾ ਹੈ ਜਿਸ ਨਾਲ ਪੇਸ਼ੈਂਟ ਨੂੰ ਦਰਦ ਹੁੰਦਾ ਹੈ। ਬਹੁਤ ਸਾਰੇ ਕਾਰਨ ਹੋ ਸਕਦੇ ਨੇ ਮੈਨੂੰ ਇਹ ਕੰਡੀਸ਼ਨ ਹੋਵੇ, ਪਰ ਇਹਦੇ ਅੰਦਰ ਜ਼ਿਆਦਾਤਰ ਕਬਜ਼ ਇੱਕ ਮੁੱਢਲਾ ਰੀਜ਼ਨ ਹੈ। IBS ਇਰੀਟੇਬਲ ਬਾਊਲ ਸਿੰਡਰੋਮ, ਤੁਹਾਡੀ ਆਂਦਰਾ ਇਰੀਟੇਟਡ ਰਹਿੰਦੀ ਹੈ, ਕਦੀ ਕਬਜ਼ ਰਹਿੰਦੀ, ਕਦੀ ਡਾਇਰੀਆ ਰਹਿੰਦਾ, ਜਾਂ ਡੀਹਾਈਡਰੇਸ਼ਨ, ਸਹੀ ਤਰ੍ਹਾਂ ਪਾਣੀ ਨਾ ਲੈਣਾ, ਜਾਂ ਲੋ ਫਾਈਬਰ ਲੈਣਾ, ਜਾਂ ਕੁਝ ਫੂਡਸ ਦੇ ਅੰਦਰ ਮੈਨੂੰ ਐਲਰਜੀ ਹੈਗੀ ਹੈ, ਲੈਕਟੋਜ਼ ਮੈਨੂੰ ਨਹੀਂ ਪਚਦਾ, ਮੈਨੂੰ ਸੀਲੀਅਕ ਡਿਜ਼ੀਜ਼ ਹੈ, ਮੈਨੂੰ ਗਲੂਟਨ ਨਹੀਂ ਪਚਦਾ, ਇਹੋ ਜਿਹੇ ਕਾਰਨ ਇਸ ਰੋਗ ਨੂੰ ਉਤਪੰਨ ਕਰਦੇ ਨੇ। ਸੋ ਜੇ ਕੋਈ ਵੀ ਇਸ ਤਰ੍ਹਾਂ ਦੇ ਡਿਜ਼ੀਜ਼ ਤੋਂ ਸਫਰ ਹੈ ਜਿਸ ਦੇ ਅੰਦਰ ਉਹਨੂੰ ਸਮਝ ਨਹੀਂ ਆ ਰਹੀ ਮੇਰੀ ਕਬਜ਼ ਕਿਉਂ ਨਹੀਂ ਠੀਕ ਹੋ ਰਹੀ, ਤੇ ਉਹਨੂੰ ਸਮਝ ਨਹੀਂ ਆ ਰਹੀ ਕਿ ਮੇਰਾ ਪੇਟ ਦਾ ਖੱਬਾ ਹਿੱਸਾ ਹਰ ਵੇਲੇ ਭਾਰਾ ਦੁਖਦਾ ਰਹਿੰਦਾ, ਜਾਂ ਰੋਟੀ ਇਸ ਹਿੱਸੇ ਦੇ ਵਿੱਚ ਮੈਨੂੰ ਚੀਸਾਂ ਪੈਂਦੀਆਂ, ਜਾਂ ਪੇਟ ਦਾ ਨਿਚਲੇ ਹਿੱਸੇ 'ਚ ਖੱਬੇ ਪਾਸੇ ਦਰਦ ਰਹਿੰਦਾ, ਕਿਉਂਕਿ ਸੱਜੇ ਪਾਸੇ ਜੇ ਦਰਦ ਹੈ ਤਾਂ ਅਪੈਂਡਿਕਸ ਹੋ ਸਕਦਾ, ਪਰ ਖੱਬੇ ਪਾਸੇ ਦਾ ਦਰਦ ਜ਼ਿਆਦਾਤਰ ਇਸ ਡਿਜ਼ੀਜ਼ ਨੂੰ ਬਿਲੋਂਗ ਕਰਦਾ ਹੈ, ਜਿਸ ਦਾ ਡਾਇਗਨੋਸਿਸ ਸਮੇਂ ਸਿਰ ਕਰਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਡਾਇਵਰਟੀਕੁਲਸ ਫਟ ਵੀ ਸਕਦੇ ਨੇ ਤੇ ਇਨਫੈਕਸ਼ਨ ਪੇਟ 'ਚ ਫੈਲਾ ਸਕਦੇ ਨੇ। ਸੋ ਜੇ ਤੁਸੀਂ ਇਹੋ ਜਿਹੀ ਕੰਡੀਸ਼ਨ ਤੋਂ ਡਾਇਗਨੋਜ਼ ਹੋਏ ਹੋ ਔਰ ਇਸ ਦਾ ਟ੍ਰੀਟਮੈਂਟ ਚਾਹੁੰਦੇ ਹੋ, ਕਿਉਂਕਿ ਕਨਵੈਨਸ਼ਨਲ ਟ੍ਰੀਟਮੈਂਟ ਕੁਝ ਨਹੀਂ ਹੈ ਅਦਰ ਦੈਨ ਯੈਸ ਦੇ ਵਰਕ ਔਨ ਕੀਪ ਗਿਵਿੰਗ ਯੂ ਲੈਗਜ਼ੇਟਿਵਸ, ਲੈਗਜ਼ੇਟਿਵਸ ਦੇ ਨਾਲ ਨਾਲ ਹੋਰ ਕਿਸ ਤਰ੍ਹਾਂ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ ਉਹਦੇ ਲਈ ਤੁਸੀਂ ਸੁਜੋਕ ਹੋਮਿਓਪੈਥਿਕ ਦਾ ਸੰਪਰਕ ਕਰ ਸਕਦੇ ਹੋ। ਸਾਡਾ ਐਡਰੈਸ 145 ਕਲੈਰੈਂਸ ਸਟਰੀਟ, ਯੂਨਿਟ ਨੰਬਰ 26, and number to reach us 647-856-2516-657-856-2516. Thank you so much, Braji.
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਲਓ ਜੀ ਸਾਡੇ ਨਾਲ ਇੱਕ ਹੋਰ ਕਾਲਰ ਹਾਜ਼ਰ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਸਰ ਥੈਂਕ ਯੂ ਕਾਲ ਲੈਣ ਦਾ। ਸਰ ਅਜੇ UNA ਦੀ ਕੋਈ ਤਾਕਤ ਵੀ ਹੈ ਵੇ ਕੋਈ ਨਹੀਂ, ਨਾ ਤੇ ਰਾਤ ਦੀ ਜੰਗ ਰੋਕ ਸਕਿਆ ਨਾ ਹੁਣ ਰੋਕਦਾ, ਪਰ ਨਾ ਦੇ ਕੋਈ ਮੈਨੂੰ ਲੱਗਦਾ ਕੋਈ ਅੱਗੋ ਰੱਖੀ ਨਹੀਂ ਹੈ। ਤੇ ਦੂਸਰਾ ਸਰ ਜਿਹੜਾ ਹੁਣ ਕਹਿੰਦੇ ਰਸ਼ੀਅਨ ਵੈਕਿਊਮ ਬੰਬ ਮਾਰਦਾ ਪਿਆ ਜਾਂ ਫਾਦਰਾ ਬੰਬ, ਜਦੋਂ ਅਫਗਾਨਿਸਤਾਨ ਜਦੋਂ ਮਦਰਾ ਬੰਬ ਮਾਰਿਆ ਗਿਆ ਸੀ ਉਦੋਂ ਕੋਈ ਮੀਡੀਆ ਵੈਸਟਰਨ ਮੀਡੀਆ ਨੇ ਕੋਈ ਆਵਾਜ਼ ਨਹੀਂ ਉਠਾਈ, ਉਦੋਂ ਉਹਨਾਂ ਨੇ ਸਥਾਨੀਅਤ ਸੁੱਤੀ ਹੋਈ ਜਾਂ ਕੀ ਹੋਇਆ ਰਿਹਾ ਜੀ, ਇਹਨਾਂ ਦੀ ਬੜੀ ਗੈਰਤ ਜਾ ਗਈ, ਉਦੋਂ ਕੀ ਹੋਇਆ ਸੀ, ਮਰਦੇ ਰਹੋ ਵੀ ਇਨਸਾਨ ਹੀ ਸੀ ਫੇ।
ਧੰਨਵਾਦ ਜੀ। ਮੈਂ ਇਹੀ ਗੱਲ ਐਕਚੁਅਲੀ ਕਹਿ ਕੇ ਹਟਿਆ ਵੀ ਲੋਕ ਨਾ ਆਮ ਲੋਕ ਨੇ ਜਿਹੜੇ ਉਹ ਬੜੇ ਸਿਲੈਕਟਿਵ ਹੁੰਦੇ ਨੇ ਗੱਲ ਕਰਨ ਦੇ ਵਿੱਚ, ਜਦੋਂ ਇੱਕ ਧਿਰ ਇੱਕ ਬਦਮਾਸ਼ ਆ ਜਿਹੜਾ ਜਦੋਂ ਗੁੰਡਾਗਰਦੀ ਕਰਦਾ ਉਦੋਂ ਬੋਲਦੇ ਨੀ, ਜਦੋਂ ਦੂਜਾ ਬਦਮਾਸ਼ ਗੁੰਡਾਗਰਦੀ ਕਰਦਾ ਉਦੋਂ ਬਹੁਤ ਰੌਲਾ ਪਾਉਂਦੇ ਨੇ। ਇਹੀ ਗੱਲ ਮੈਂ ਪ੍ਰੋਗਰਾਮ ਇਸੇ ਮਸਲੇ ਤੇ ਕਰ ਰਿਹਾ ਸੀ, ਜਿਹੜੀ ਜੰਗ ਆ ਨਾ ਇਹ ਸਾਨੂੰ ਸਮਝਣਾ ਪਊ, ਜਿਹੜੀ ਲੜਾਈ ਹੈ ਉਹ ਇਹ ਜਿਹੜੀਆਂ ਇੰਪੀਰੀਅਲਿਸਟਿਕ ਪਾਵਰਸ ਨੇ ਇਹ ਦੁਨੀਆਂ ਨੂੰ ਕੰਟਰੋਲ ਕਰ ਰਹੀਆਂ, ਆਪਣੇ ਤਰੀਕੇ ਨਾਲ ਵੰਡਣਾ ਚਾਹੁੰਦੀਆਂ, ਆਪਣੇ ਤਰੀਕੇ ਦੇ ਨਾਲ ਅਲੱਗ ਅਲੱਗ ਜਿਹੜੇ ਗਰੀਬ ਮੁਲਕ ਨੇ ਉਹਨਾਂ ਦੇ ਨੈਚੁਰਲ ਰਿਸੋਰਸਿਸ ਦੀ ਲੁੱਟ ਕਰਨਾ ਚਾਹੁੰਦੀਆਂ, ਆਪਣੇ ਤਰੀਕੇ ਦੇ ਨਾਲ ਇਹ ਸਾਰੀਆਂ 5-6 ਤਾਕਤਾਂ ਨੇ ਜਿਹੜੀਆਂ ਇਹ ਆਪੋ ਆਪਣੀ ਚਲਾਉਣਾ ਚਾਹੁੰਦੀਆਂ ਨੇ, ਜਿਹਦੇ ਕਰਕੇ ਲੜਾਈ ਹੈ ਜਿਹੜੀ ਉਹਦਾ ਲਾਜ਼ਮੀ ਸਿੱਟਾ ਇਹ ਲੜਾਈ ਹੁੰਦੀ ਰਹਿਣੀ ਹੈ ਜੀ। ਜਿੰਨੀ ਦੇਰ ਤੱਕ ਫੌਜਾਂ ਬਰਕਰਾਰ ਨੇ, ਜਿੰਨੀ ਦੇਰ ਤੱਕ ਹਥਿਆਰ ਬਣਦੇ ਰਹਿਣੇ ਨੇ, ਉਨੀ ਦੇਰ ਤਾਈਂ ਲੜਾਈ ਚੱਲਦੀ ਰਹਿਣੀ ਹੈ। ਲੜਾਈ ਜਾਰੀ ਰੱਖਣਾ ਇਹਨਾਂ ਦੀ ਲੋੜ ਹੈਗੀ ਹੈ ਜੀ, ਇਹ ਤਾਕਤਾਂ ਦੀ, ਇਹ ਲੜਾਈ ਚੱਲਦੀ ਰਹਿਣੀ ਹੈ ਦੁਨੀਆਂ ਦੇ ਕਿਸੇ ਨਾ ਕਿਸੇ ਕੋਨੇ 'ਚ, ਮੱਠੇ ਰੂਪ ਦੇ ਵਿੱਚ ਜਾਂ ਤੇਜ਼ ਰੂਪ ਦੇ ਵਿੱਚ। ਹੁਣ ਇਹ ਤੇਜ਼ ਹੋਈ ਹੈ, ਪਹਿਲਾਂ ਕੋਲਡ ਵਾਰ ਦੇ ਰੂਪ ਦੇ ਵਿੱਚ ਚੱਲਦੀ ਰਹੀ ਹੈ, ਹਥਿਆਰਾਂ ਦੀ ਦੌੜ ਚੱਲਦੀ ਰਹਿਣੀ, ਕਿਉਂਕਿ ਹਥਿਆਰਾਂ ਦੀ ਦੌੜ ਦੇ ਪਿੱਛੇ ਪੂਰੀ ਦੀ ਪੂਰੀ ਇਕਾਨਮੀ ਹੈ, ਜਿਹੜੀਆਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਨੇ ਜਿਹੜੀਆਂ ਉਹਦੇ 'ਤੇ ਸਰਵਾਈਵ ਕਰਦੀਆਂ ਨੇ, ਅਤੇ ਉਹ ਕਿਵੇਂ ਹਥਿਆਰਾਂ ਦੀ ਦੌੜ ਜਿਹੜੀ ਲੱਗੀ ਹੋਈ ਹੈ ਉਹ ਕਿਸੇ ਨਾ ਕਿਸੇ ਕਿਤੇ ਨਾ ਕਿਤੇ ਦੁਨੀਆਂ ਨੂੰ ਕਨਵਿੰਸ ਕਰਾਉਣ ਦੇ ਲਈ ਵੀ ਇਹ ਲੜਾਈ ਜ਼ਰੂਰੀ ਹੈ, ਦੇਖੋ ਫਲਾਨੇ ਥਾਂ 'ਤੇ ਰੌਲਾ ਪੈ ਗਿਆ, ਸਾਨੂੰ ਹਥਿਆਰ ਬਣਾਉਣੇ ਜ਼ਰੂਰੀ, ਇਸ ਕਰਕੇ ਸਾਨੂੰ ਕਨਵਿੰਸ ਕਰਾਉਂਦੇ ਰਹਿਣਾ ਇਹਨਾਂ ਨੇ। ਇਹਦਾ ਇੱਕੋ ਇੱਕ ਹੱਲ ਇਹੀ ਹੈ ਕਿ ਸਾਰੀ ਦੁਨੀਆਂ ਦੇ ਵਿੱਚ ਹਥਿਆਰਾਂ ਦਾ ਖਾਤਮਾ ਕਰ ਦਿੱਤਾ ਜਾਵੇ। ਇਹ ਬੜੀ ਮਤਲਬ ਆਈਡੀਅਲਿਸਟਿਕ ਜੀ ਗੱਲ ਲੱਗਦੀ ਹੈ, ਜਾਂ ਇਸ ਦਾ ਹੱਲ ਹੈਗਾ ਇੱਕ ਪਾਰਸ਼ੀਅਲ ਹੱਲ ਹੈਗਾ, ਇੱਕ ਤੀਸਰਾ ਬਲੌਕ ਉੱਭਰ ਕੇ ਸਾਹਮਣੇ ਆਵੇ ਜਿਹੜਾ ਦੋਨੇ ਗੁੱਟ ਨੇ ਜਿਹੜੇ ਇਹ ਜਿਹੜੇ ਦੁਨੀਆਂ ਨੂੰ ਤੰਗ ਕਰ ਰਹੇ ਨੇ, ਇਹਨਾਂ ਦੇ ਖਿਲਾਫ ਪੈਰਲਲ ਆ ਜਿਹੜਾ ਗੁੱਟ ਤੀਸਰਾ, ਨੋਨ ਅਲਾਈਨਡ ਮੂਵਮੈਂਟ ਜਿਵੇਂ ਆਈ ਸੀ ਨਾ ਪਹਿਲਾਂ, ਗੁੱਟ ਨਿਰਪੇਖ ਲਹਿਰ ਜਿਹਨੂੰ ਕਹਿੰਦੇ ਸੀਗੇ, ਗੁੱਟ ਨਿਰਪੱਖਤਾ, ਵੀ ਅਸੀਂ ਭਾਈ ਕਿਸੇ ਦੇ ਨਾਲ ਨਹੀਂ ਲੜਨਾ, ਤਾਂ ਆਪੇ ਆਪਦੇ ਆਪਦਾ ਤੁਸੀਂ ਆਪਸ ਵਿੱਚ ਦੀ ਲੜੀ ਜਾਓ। ਖੈਰ ਪ੍ਰੋਬਲਮ ਤਾਂ ਹੁਣ ਏਡੀ ਵੱਡੀ ਹੋ ਗਈ ਨਾ, ਜੇ ਆਪਸ ਵਿੱਚ ਵੀ ਲੜਨਗੇ ਤੇ ਜੇ ਇਹ ਨਿਊਕਲੀਅਰ ਵਾਰ ਹੁੰਦੀ ਹੈ ਤੇ ਦੁਨੀਆਂ ਨੇ ਖਤਮ ਹੋ ਜਾਣਾ, ਇਸ ਗੱਲ ਦੀ ਸਮੱਸਿਆ। ਖੈਰ ਜੀ, ਆਪਾਂ ਨਾ ਹੁਣ ਕਮਰਸ਼ੀਅਲ ਲੈਣ 'ਚ ਕਾਫੀ ਪਿੱਛੇ ਹਾਂ, ਥੋੜੇ ਜਿਹੇ ਸਾਡੇ ਸਪੌਂਸਰ ਨੇ ਜਿਹੜੇ ਉਹਨਾਂ ਦੇ ਆਪਾਂ ਸੁਨੇਹੇ ਵੀ ਦੇ ਦਈਏ, ਫਿਰ ਅੱਗੇ ਗੱਲਾਂ ਬਾਤਾਂ ਕਰਦੇ ਹਾਂ।
सिम फ्रेट सिस्टम्स हायर कर रहे ने सिर्फ ओनर ऑपरेटर्स कंपनी ड्राइवर्स फुल हो चुके ने अते हायर कर रहे ने तजर्बेकार डिस्पैचर्स सिम फ्रेट सिस्टम्स जिना कोल है ब्रांड न्यू फ्लीट 150 ट्रक ते ट्रेलर दी पार्किंग अवेलेबल है हाईवे तो सिर्फ 2 मिनट दी दूरी 401 एग्जिट 295 24 घंटे सिक्योरिटी फुल सिक्योर्ड यार्ड वधेरे जानकारी लिए संपर्क करो 647-273-2320
इना इलाज कराया पर फिर भी बीमारियां तो खेड़ा ना छुट पाया
हर तरह दिया बीमारियां तो छुटकारा पाओ सुजोक होम्योपैथिक क्लिनिक आओ
हर तरह दिया बीमारियां दा बिना साइड इफेक्ट तो इलाज काबिल ते तजुर्बेकार टीम वालों बेस्ट रिजल्ट्स नाल कीता जांदा है अपनी पूरी फैमिली दा रखो ख्याल सुजोक होम्योपैथिक क्लिनिक ब्रैम्पटन दे नाल
145 क्लीयरेंस स्ट्रीट 26 ब्रैम्पटन कॉल करो 647-856-2516
647-856-2516 Homeopathy for better health.
Appointmentally visit karo sujokhomeoclinic.com te.
ਘਰ ਮਕਾਨ ਜਾਂ ਦੁਕਾਨ ਪ੍ਰਾਪਰਟੀ ਦੀ ਹਰ ਮੁਸ਼ਕਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰਾਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵਲੋਕ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ
बार बार नहीं आउनी ये कड़ी फ्लाइंग फैशन वेयर हाउस ने लगा देती है ऑफरां दी चड़ी
स्टोर विच पिया है खुला कपड़ा डिजाइनर क्लोथ्स दो सूट खरीदोगे ता एक सूट बिल्कुल फ्री रेडीमेड टॉप्स जेडे पहला सन 50-40-35 डॉलर दे हुन सारे ही $9.99 डॉलर्स दे
पग्गां दा कपड़ा सिर्फ $1.9 डॉलर विच
इस तो इलावा पार्टी वेयर रेडीमेड सूट सूटकेस मोटे कंबल बहुत ही सस्ते दामा ते बेचे जा रहे ने
वधेरे जान ਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ
ਸਨ ਪਾਰਕ ਬੁਲੇਵਾਰਡ ਯੂਨਿਟ 12-13 ਬ੍ਰੈਮਟਨ ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਮਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਹੈ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਈਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਮਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਈਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਦੋਸਤੋ ਕਈ ਵਾਰੀ ਮੌਕਿਆਂ ਵਾਲੀ ਬਵਾਸੀਰ ਹੁੰਦੀ ਆ ਬੜਾ ਤੰਗ ਕਰਦੀ ਆ ਤੇ ਸਾਡੇ ਇੱਕ ਅੰਕਲ ਨੇ ਜੀ ਉਹ ਬਹੁਤ ਸਾਲਾਂ ਤੋਂ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਹੋਈ ਦਵਾਈ ਆ ਜਿਹੜੀ ਦਿੰਦੇ ਨੇ ਬਹੁਤ ਸਾਰੇ ਕਲਾਇੰਟਸ ਨੇ ਸਾਡੇ ਜਿਨ੍ਹਾਂ ਨੇ ਉਹਨਾਂ ਤੋਂ ਫਾਇਦਾ ਉਠਾਇਆ ਜੀ ਇਹ ਬਿਮਾਰੀ ਦਾ ਪੱਕੇ ਤੌਰ 'ਤੇ ਖਾਤਮਾ ਜਿਹੜਾ ਹੋ ਗਿਆ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਜੀ 416-845-7534 ਇਹਨਾਂ ਦਾ ਨੰਬਰ ਆ 416-845-7534 416-845-7534 ਮੌਕਿਆਂ ਵਾਲੀ ਬਵਾਸੀਰ ਦਾ ਸ਼ਰਤੀ ਇਲਾਜ ਇਹ ਨੰਬਰ ਨੋਟ ਕਰਕੇ ਰੱਖ ਲਓ 416-845-7534 ਨੰਬਰ ਹੈਗਾ ਇਹਨਾਂ ਦਾ ਘਰਾਂ ਦੇ ਵਿੱਚ ਏਅਰ ਡਕਟਸ ਦੀ ਕਲੀਨਿੰਗ ਕਰਾਉਣੀ ਹੈ ਤਾਂ ਪ੍ਰਾਈਮ ਡਕਟ ਕਲੀਨਿੰਗ ਵਾਲਿਆਂ ਦਾ ਨੰਬਰ 416-473-0336 ਹੈ ਜੀ 416-473-0336 ਪ੍ਰੋਫੈਸ਼ਨਲ ਤਰੀਕੇ ਨਾਲ ਡਕਟਸ ਦੀ ਕਲੀਨਿੰਗ ਕਰਕੇ ਜਾਂਦੇ ਨੇ ਘਰਾਂ ਦੇ ਵਿੱਚ ਜੇ ਕੀੜੇ ਮਕੌੜੇ ਮੱਕੜੀਆਂ ਕੋਕਰੋਚ ਆ ਗਏ ਨੇ ਬੈੱਡ ਬੱਗਸ ਆ ਗਏ ਨੇ GTA ਪੈਸਟ ਕੰਟਰੋਲ ਵਾਲੇ ਨੂੰ ਯਾਦ ਕਰ ਲਿਓ 647-456-2727 647-456-2727 ਇਹਨਾਂ ਦਾ ਨੰਬਰ ਆ ਸਸਤੀ ਇੰਸ਼ੋਰੈਂਸ ਕਰਾਉਣੀ ਆ ਕਾਰ ਦੀ ਜਾਂ ਇੰਸ਼ੋਰੈਂਸ ਡਿਕਲਾਈਨ ਹੋ ਗਈ ਹੈ ਡੀਮੈਰਿਟ ਪੁਆਇੰਟ ਵੱਧ ਗਏ ਕੋਈ ਛੋਟਾ ਮੋਟਾ ਐਕਸੀਡੈਂਟ ਹੋ ਗਿਆ ਜਾਂ ਨਵੇਂ ਆਏ ਹੋ ਇੰਸ਼ੋਰੈਂਸ ਕੰਪਨੀਆਂ ਬਹੁਤ ਮਹਿੰਗੀ ਇੰਸ਼ੋਰੈਂਸ ਕਰਦੀਆਂ ਜਾਂ ਰਿਨਿਊਅਲ ਆਈ ਹੋਈ ਆ ਇੰਸ਼ੋਰੈਂਸ ਦੀ ਤੁਹਾਡੇ 50-60-100 ਡਾਲਰ ਮਹੀਨੇ ਦਾ ਬਚਾ ਦੇਣਗੇ ਜੀ 647-278-5003 ਪ੍ਰਦੀਪ ਗੋਇਲ ਦਾ ਨੰਬਰ ਆ ਫਾਈਨੈਂਸ਼ੀਅਲ ਐਡਵਾਈਜ਼ਰ ਰਾਜਪਾਲ ਬਰਾੜ ਕਹਿੰਦੇ ਨੇ ਜੀ ਜੇ ਫੰਡਸ ਤੁਸੀਂ ਇਨਵੈਸਟ ਕਰਨੇ ਨੇ ਇਹੋ ਜਿਹੇ ਥਾਂ ਤੇ ਕਰੋ ਜਿੱਥੇ ਵਧੀਆ ਗਰੋਥ ਹੁੰਦੀ ਹੋਵੇ। 416-917-1456 ਇਹਨਾਂ ਦਾ ਨੰਬਰ ਆ। ਇੰਸ਼ੋਰੈਂਸ ਕਰਾਉਣੀ ਆ, ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਕਰਾਉਣੀ ਆ, ਫਿਰ ਵੀ ਤੁਸੀਂ ਰਾਜਪਾਲ ਬਰਾੜ ਨੂੰ ਸੰਪਰਕ ਕਰਿਓ। 416-917-1456 ਇਹਨਾਂ ਦਾ ਨੰਬਰ ਆ। ਔਰਾ ਕਿਚਨ ਵਾਲੇ ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ ਜੀ, ਕਸਟਮ ਬਿਲਟ ਕਿਚਨ, ਹਾਈ ਐਂਡ ਕਿਚਨ ਬਣਾਉਣ ਦੇ ਤਾਂ ਸਪੈਸ਼ਲਿਸਟ ਨੇ। 905-673-2872 ਔਰਾ ਕਿਚਨ ਦਾ ਨੰਬਰ ਹੈਗਾ ਜੀ। ਏਸ਼ੀਅਨ ਫੂਡ ਸੈਂਟਰ ਦੀਆਂ ਬਹੁਤ ਸਾਰੀਆਂ ਲੋਕੇਸ਼ਨਸ ਨੇ, ਗਰੋਸਰੀਜ਼ ਲੈਣੀਆਂ ਨੇ, ਤਾਜ਼ੇ ਫਲ ਫਰੂਟ ਲੈਣੇ ਨੇ, ਹਮੇਸ਼ਾ ਸੇਲ ਵਾਲਾ ਮਾਹੌਲ ਰਹਿੰਦਾ। ਏਸ਼ੀਅਨ ਫੂਡ ਸੈਂਟਰ 'ਤੇ ਜਾਣਾ ਅਤੇ ਵਧੀਆ ਫਰਨੀਚਰ ਦੀ ਭਾਲ ਦੇ ਵਿੱਚੋਂ ਤਾਂ ਬਿਗ ਬੋਸ ਫਰਨੀਚਰ, ਹਾਈਵੇ 27 'ਤੇ ਅਲਬਿੰਦੂ ਨਿੱਕਰ 'ਤੇ ਬਹੁਤ ਸਾਰਾ ਹਰ ਕਿਸਮ ਦਾ ਫਰਨੀਚਰ ਪਿਆ ਜੀ ਇੱਥੇ ਬਿਗ ਬੋਸ ਫਰਨੀਚਰ ਦੇ ਸ਼ੋਰੂਮ 'ਚ। ਬਾਕੀ ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ, ਆਪਣਾ ਮੈਨੂਫੈਕਚਰਿੰਗ ਯੂਨਿਟ ਆ ਬਿਗ ਬੋਸ ਫਰਨੀਚਰ ਦਾ ਨਾਂ ਜਿਹੜਾ ਯਾਦ ਰੱਖਣਾ ਤੁਸੀਂ। ਦੋਸਤੋ, ਰਸ਼ੀਆ ਦੇ ਵਿੱਚ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਪ੍ਰੋਟੈਸਟ ਹੋ ਰਹੇ ਨੇ ਜੰਗ ਦੇ ਖਿਲਾਫ਼। ਦੇਖੋ, ਦੁਨੀਆਂ ਦੇ ਵਿੱਚ ਸਿਆਣੇ ਲੋਕ ਜਿਹੜੇ ਪ੍ਰੋਟੈਸਟ ਕਰਦੇ ਨੇ, ਅਤੇ ਜਿਨ੍ਹਾਂ ਨੇ ਐਵੇਂ ਹੀ ਆਪਣੀ ਸਿਆਣਪ ਦਾ ਵਿਖਾਵਾ ਕਰਦਾ ਹੁੰਦਾ, ਉਹ ਫੇਸਬੁੱਕ ਦੇ ਉੱਤੇ ਪੋਸਟਾਂ ਪਾਉਂਦੇ ਨੇ। ਮੈਂ ਬਹੁਤ ਵਾਰੀ ਫੇਸਬੁੱਕ ਦੇ ਉੱਤੇ ਦੇਖਿਆ, ਆਪਣੇ ਪੰਜਾਬੀ ਲੋਕ ਤਾਂ ਖਾਸ ਕਰਕੇ ਲੜਦੇ ਨੇ, ਤੂੰ ਕਾਮਰੇਡ ਆ, ਤੂੰ ਖਾਲਿਸਤਾਨੀ ਆ, ਤੂੰ ਕਾਂਗਰਸੀ ਆ, ਤੂੰ ਆਮ ਆਦਮੀ ਪਾਰਟੀ ਵਾਲਾ, ਸਾਰਾ ਦਿਨ ਇਹੋ ਜਿਹਾ ਕੁਛ ਚੱਲੀ ਜਾਂਦਾ। ਜਦੋਂ ਕਿਤੇ ਸਹੀ ਗੱਲ ਕਰਨੀ ਹੋਵੇ, ਸਟੈਂਡ ਲੈਣਾ ਹੋਵੇ, ਆਪਣਾ ਟਾਈਮ ਛੱਡ ਕੇ ਜਾਣਾ ਹੋਵੇ, ਅਤੇ ਮੈਂ ਪੰਜਾਬ ਦੇ ਵਿੱਚ ਮੈਂ ਵੀ ਰਿਹਾ ਜੀ ਪੰਜਾਬ 'ਚ ਹੀ ਹੁਣ ਤੱਕ, ਅਤੇ ਮੈਂ ਵੇਖਿਆ ਵੀ ਈਵਨ ਪਿੰਡਾਂ ਦੇ ਵਿੱਚ ਵੀ ਸਾਡੇ ਕਈ ਲੋਕ ਇਹੋ ਜਿਹੇ ਸਿਆਣੇ ਨੇ ਜਿਹੜੇ ਵਿਖਾਵਾ ਕਰਦੇ ਨੇ, ਪ੍ਰੋਟੈਸਟ ਕਰਦੇ ਨੇ ਜਾ ਕੇ। ਜਦੋਂ ਅਫਗਾਨਿਸਤਾਨ ਦੇ ਵਿੱਚ ਰਸ਼ੀਆ ਨੇ ਪਹਿਲਾਂ ਘੇਰਾ ਪਾਇਆ ਸੀਗਾ, ਬਹੁਤ ਸਾਲਾਂ ਦੀ ਗੱਲ ਆ, 1979-80 ਦੀ ਗੱਲ ਆ ਸ਼ਾਇਦ, ਉਦੋਂ ਤਹਿਸੀਲ ਜਾਂ ਜ਼ਿਲ੍ਹਿਆਂ ਦੇ ਸਾਹਮਣੇ ਲੋਕਾਂ ਨੇ ਪ੍ਰੋਟੈਸਟ ਕੀਤੇ। ਜਦੋਂ ਤੁਸੀਂ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀ, ਉਦੋਂ ਵੀ ਜਿੱਥੇ ਵੀ ਕਿਤੇ ਇੰਟਰਨੈਸ਼ਨਲ ਮਸਲੇ 'ਤੇ ਕੋਈ ਗੱਲ ਹੁੰਦੀ ਸੀ, ਉਹਨਾਂ ਨੂੰ ਬਹੁਤੇ ਲੋਕ ਵੈਸੇ ਕਾਮਰੇਡ ਕਹਿ ਦਿੰਦੇ ਹੁੰਦੇ ਸੀ, ਠੀਕ ਮਸਲੇ 'ਤੇ ਠੀਕ ਸਟੈਂਡ ਲੈਂਦੇ ਸੀ। ਮੈਂ ਹੁਣ ਪਿੱਛੇ ਜੇ ਵੀ ਪੜ੍ਹ ਰਿਹਾ ਸੀਗਾ, ਕਿਰਤੀ ਕਿਸਾਨ ਯੂਨੀਅਨ ਵਾਲਿਆਂ ਨੇ ਥਾਂ ਥਾਂ ਦੇ ਉੱਤੇ ਵਿਖਾਵੇ ਕੀਤੇ ਨੇ ਵੀ ਰਸ਼ੀਆ ਨੇ ਜਿਹੜਾ ਯੂਕਰੇਨ ਦੇ ਉੱਤੇ ਹਮਲਾ ਕੀਤਾ, ਇਹ ਬਹੁਤ ਗਲਤ ਆ, ਵੀ ਅਸੀਂ ਇਹਦੇ ਖਿਲਾਫ਼ ਆਪਣੇ ਰੋਸ ਦਾ ਇਜ਼ਹਾਰ ਕਰਦੇ ਹਾਂ। ਬਹੁਤ ਵਾਰੀ ਮੈਂ ਦੇਖਿਆ ਲੋਕ ਉਹ ਐਵੇਂ ਫੇਸਬੁੱਕ 'ਤੇ ਪੋਸਟਾਂ ਜਿਹੀਆਂ ਪਾਈ ਜਾਂਦੇ, ਪਰ ਗਰਾਊਂਡ ਲੈਵਲ 'ਤੇ ਜਦੋਂ ਕਿਤੇ ਗੱਲ ਆਉਂਦੀ ਆ ਠੀਕ ਸਟੈਂਡ ਲੈਣ ਦੀ, ਆਪਣਾ ਸਮਾਂ ਨਹੀਂ ਕੱਢਦੇ। ਫੇਸਬੁੱਕ ਦੇ ਉੱਤੇ ਪੋਸਟ ਪਾ ਦੇਣ ਦੇ ਨਾਲ ਕੋਈ ਐਕਟੀਵਿਟੀ ਨਹੀਂ ਹੁੰਦੀ, ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣੀ, ਵਾਜਬ ਤਰੀਕੇ ਦੇ ਨਾਲ ਪਹੁੰਚਾਉਣੀ, ਇਹ ਤੁਹਾਡੀ ਜਿਹੜੀ ਸਮਝ ਹੁੰਦੀ ਆ ਉਹਨੂੰ ਡਿਮੋਨਸਟ੍ਰੇਟ ਕਰਦੀ ਵੀ ਤੁਸੀਂ ਕਿਹੋ ਜਿਹੇ ਬੰਦੇ ਹੋ। ਇਹੋ ਜਿਹੇ ਮੌਕੇ ਜਦੋਂ ਦੁਨੀਆ ਜਿਹੜੀ ਉਹ ਅਲੱਗ ਅਲੱਗ ਧਿਰਾਂ ਦੇ ਵਿੱਚ ਵੰਡੀ ਹੋਈ ਆ, ਮੀਡੀਆ ਦਾ ਪ੍ਰਚਾਰ ਆ ਜਿਹੜਾ ਜਾਂ ਇੱਕ ਧਿਰ ਦੇ ਹੱਕ ਦੇ ਵਿੱਚ ਜਾਂ ਦੂਜੀ ਧਿਰ ਦੇ ਹੱਕ ਦੇ ਵਿੱਚ ਆ, ਮੀਡੀਆ ਹਮੇਸ਼ਾ ਕੰਟਰੋਲਡ ਹੁੰਦਾ ਦੋਸਤੋ, ਨਿਰਪੱਖ ਮੀਡੀਆ ਜਿਹੜਾ ਬਹੁਤ ਘੱਟ ਹੁੰਦਾ, ਨਿਰਪੱਖ ਮੀਡੀਆ ਨੂੰ ਵੱਡੀਆਂ ਧਿਰਾਂ ਵੱਡੇ ਦੇਸ਼ ਆ ਜਿਹੜੇ ਕੰਟਰੋਲ ਕਰਦੇ ਨੇ, ਆਪੋ ਆਪਣੇ ਪੱਖੀ ਆ ਜਿਹੜੇ ਉਹਨਾਂ ਨੂੰ ਹੋਰ ਪੱਖ ਦੇ ਵਿੱਚ ਕਰਨ ਲਈ ਜਾਂ ਆਪੋ ਆਪਣੇ ਭਗਤ ਬਣਾਉਣ ਦੇ ਲਈ ਮੀਡੀਆ ਜਿਹੜਾ ਉਹ ਸਭ ਤੋਂ ਵਧੀਆ ਸਾਧਨ ਆ ਉਹਨਾਂ ਤਾਕਤਾਂ ਵਾਸਤੇ। ਨਿਰਪੱਖ ਮੀਡੀਆ ਸਹੀ ਮਾਨਿਆਂ ਦੇ ਵਿੱਚ ਉਹ ਮੀਡੀਆ ਹੁੰਦਾ ਜਿਹੜਾ ਠੀਕ ਗੱਲ ਕਰਦਾ, ਜਿਹੜਾ ਲੋਕਾਂ ਦੇ ਮਨਾਂ ਦੀ ਗੱਲ ਕਰਦਾ। ਅਤੇ ਅਸੀਂ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਬੈਠੇ ਨੇ, ਭਾਵੇਂ ਉਹ ਰਸ਼ੀਆ ਦੇ ਵਿੱਚ ਨੇ, ਭਾਵੇਂ ਉਹ ਇੰਗਲੈਂਡ 'ਚ ਨੇ, ਭਾਵੇਂ ਅਮੈਰੀਕਾ ਦੇ ਵਿੱਚ ਨੇ, ਜਿਹੜੇ ਸਹੀ ਮਾਨਿਆਂ ਦੇ ਵਿੱਚ ਜੰਗ ਦਾ ਵਿਰੋਧ ਕਰਦੇ ਨੇ, ਅਸੀਂ ਉਹਨਾਂ ਦੇ ਨਾਲ ਸਾਨੂੰ ਖੜਨਾ ਚਾਹੀਦਾ, ਨਾ ਕਿ ਜਿਹੜੇ ਸਿਲੈਕਟਿਵ ਵਿਰੋਧ ਕਰਦੇ ਨੇ। ਸਿਲੈਕਟਿਵ ਵਿਰੋਧ ਕਰਨ ਵਾਲੇ ਕਿਹੜੇ ਹੁੰਦੇ ਨੇ? ਜਿਵੇਂ ਸਾਡੇ ਭਾਈ ਸਾਹਿਬ ਦੱਸ ਕੇ ਗਏ ਨੇ ਵੀ ਜਦੋਂ ਅਫਗਾਨਿਸਤਾਨ 'ਤੇ ਹਮਲਾ ਹੋਇਆ, ਲੀਬੀਆ 'ਤੇ ਹੋਇਆ, ਇਰਾਕ 'ਤੇ ਹੋਇਆ, ਉਦੋਂ ਕੁਛ ਬੋਲੇ ਨਹੀਂ, ਹੁਣ ਬਹੁਤ ਬੋਲਦੇ ਨੇ। ਚਲੋ ਹੁਣ ਬੋਲਦੇ ਆ, ਚੰਗੀ ਗੱਲ ਆ, ਦੇਰ ਆਏ ਸਵੇਰ ਆਏ, ਪਰ ਹਮੇਸ਼ਾ ਹੀ ਜੰਗ ਦੇ ਖਿਲਾਫ਼ ਸਟੈਂਡ ਲੈਣਾ, ਇਹ ਸਿਆਣੇ ਬੰਦੇ ਦੇ ਸਿਆਣਾ ਹੋਣ ਦੀ ਨਿਸ਼ਾਨੀ ਆ। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
COVID-19 की वैक्सीन हमारे जिस्म में एंटीबॉडीज पैदा करती है, इसीलिए तो वैक्सीन के बाद COVID-19 के खिलाफ हमारी कुव्वत-ए-मदाफत में इजाफा हो जाता है और फिर वक्त गुजरने के साथ एंटीबॉडीज कम हो जाती हैं। बूस्टर डोज एंटीबॉडीज को बढ़ाती है और हमारे एक मदाफती निजाम को मजीद मजबूत और महफूज करती है। COVID-19 के शदीद हमले से बचाव का मुअस्सर तरीन जरिया बूस्टर डोज। और हाँ, आप अपनी बूस्टर डोज बुक करवाने के लिए और मजीद मालूमात के लिए canada.ca/covid-vaccine पर रब्ता कीजिए। अ मैसेज फ्रॉम गवर्नमेंट ऑफ कैनेडा।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक ट्रक की बेहतरीन सर्विस के लिए क्विक ट्रक लियो थ्रू आउट ओंटारियो नो अपॉइंटमेंट नीडेड ड्राइव थ्रू फैसिलिटी वन स्टॉप शॉप अब तीसरी लोकेशन एग्जिट 579 फ्रॉम हाईवे 401 इन नैपनी क्विक ट्रक लियो 519-622-0660 quicktrucklube.com
खुशियों पर लिमिट और फन की स्पीड अगर कम हो तो सब कुछ अब बोरिंग और ऐसा ही है कुछ आपके इंटरनेट के साथ मगर अब ना लिमिट की फिकर और ना ही स्पीड का गम buzzmax.ca के साथ जी हाँ हाई स्पीड अनलिमिटेड इंटरनेट या होम फोन के साथ बंडल ऑफर के मजे उड़ाइए वो भी अनबिलीवेबल प्राइस में नो कॉन्ट्रैक्ट नो क्रेडिट चेक यानी मैक्स स्पीड अनलिमिटेड फन के साथ फॉर डिटेल्स लॉग ऑन टू buzzmax.ca और कॉल 416-800-0900